ਕਿ ਭਾਈ ਸਾਹਿਬ ਨੇ ਸਤਸੰਗਤ ਦੀ ਮੁਤਲਕ ਜੋ ਆਪ ਜੀ ਹਰ ਰੋਜ਼ ਕਰਦੇ ਹੋ, ਇੱਕ ਆਪਣੀ ਰਚਨਾ ਦੇ ਵਿੱਚ ਉਹਨਾਂ ਦੀਆਂ ਜਿਹੜੀਆਂ ਗਜ਼ਲਾਂ ਹਨ, ਸਤਸੰਗਤ ਦਾ ਮਹਾਤਮ ਔਰ ਸਤਸੰਗ ਵਿੱਚ ਹੋ ਕੀ ਰਿਹਾ ਪੂਰਾ ਪ੍ਰਮਾਣ ਦੇ ਕੇ ਸੀ। ਉਹ ਕਹਿੰਦੇ ਵੀ ਮੁਸਲਮਾਨ ਮਤ ਦੇ ਅੰਦਰ ਇੱਕ ਦਿਨ ਨੂੰ ਪਵਿੱਤਰ ਮੰਨਿਆ ਹੋਇਆ ਜੁਮੇ, ਉਸ ਦਿਨ ਜਿਹੜੇ ਹਰ ਰੋਜ਼ ਨਵਾਜ਼ ਨਹੀਂ ਪੜ੍ਹ ਸਕਦੇ ਕਿ ਉਸ ਦਿਨ ਹਰ ਇੱਕ ਨੂੰ ਫਿਰ ਜਾ ਕੇ ਮਸੀਤ ਵਿੱਚ ਨਵਾਜ਼ ਪੜ੍ਹਨੀ ਪੈਂਦੀ ਹੈ। ਅਗਰ ਜੁਮੇ ਨੂੰ ਵੀ ਨਵਾਜ਼ ਨਾ ਪੜ੍ਹੇ ਫਿਰ ਉਸ ਨੂੰ ਮੁਸਲਮਾਨ ਨਹੀਂ ਸਮਝਿਆ ਜਾਂਦਾ। ਉਹਨਾਂ ਨੇ ਇਸ ਦਿਨ ਨੂੰ ਬੜਾ ਪਵਿੱਤਰ ਮੰਨਿਆ। ਭਾਈ ਸਾਹਿਬ ਕਹਿੰਦੇ ਮੈਂ ਜਿਸ ਮਜ਼ਹਬ ਵਿੱਚ ਹਾਂ ਕਿ ਸਾਡੇ ਮਜ਼ਹਬ ਦੇ ਅੰਦਰ ਇੱਕ ਦਿਨ ਦੀ ਕੋਈ ਬਾਤ ਨਹੀਂ। ਭਾਈ ਸਾਹਿਬ ਫਾਰਸੀ ਦੀ ਰਚਨਾ ਵਿੱਚ ਕਹਿੰਦੇ ਹਨ ਰੂਜ਼ ਜ਼ੁਮਾ ਮੋਮ ਨਾਨ ਪਾਕ ਬਾਜ ਗਿਰਦਮੀ ਆਇੰਦ ਅਜ਼ਬਹਿਰੇ ਨਿਵਾਸ। ਉਹ ਕਹਿੰਦੇ ਨਵੇ ਜੁਮੇ ਦਾ ਦਿਨ ਹੈ, ਬੜਾ ਪਾਕ ਯੇ ਪਵਿੱਤਰ ਹੈ, ਇਸ ਨੂੰ ਨਵਾਜ਼ ਪੜ੍ਹਨੀ ਹੈ ਮਸੀਤ ਵਿੱਚ, ਇੱਕ ਦੂਜੇ ਨੂੰ ਉਤਸ਼ਾਹਤ ਕਰਦੇ। ਰੋਜ਼ ਜ਼ੁਮਾ, ਰੋਜ਼ ਫਾਰਸੀ ਦੇ ਵਿੱਚ ਦਿਨ ਨੂੰ ਕਹਿੰਦੇ, ਰੂਜ਼ ਜ਼ੁਮਾ ਮੋਮ ਨਾਨ ਪਾਕ ਬਾਗ ਗਿਰਦਮੀ ਆਇੰਦ ਅਜ਼ਬਹਿਰੇ ਨਿਵਾਜ਼। ਹਮ ਚੁਨਾ ਮਜ਼ਹਬ ਹੈ, ਜਿਹੜੇ ਮਜ਼ਹਬ ਵਿੱਚ ਮੈਂ ਹਾਂ, ਹਮ ਚੁਨਾ ਮਜ਼ਹਬ ਹੈ ਸਾਧ ਸੰਗ, ਸਾਡੇ ਮਜ਼ਹਬ ਵਿੱਚ ਗੁਰੂ ਨਾਨਕ ਦੇ ਘਰ ਵਿੱਚ ਇੱਕ ਦਿਨ ਦੀ ਕੋਈ ਬਾਤ ਨਹੀਂ ਹੈ, ਇੱਥੇ ਹਰ ਰੋਜ਼ ਸਤਸੰਗਤ ਕੀਤੀ। ਹਮ ਚੁਨਾ ਮਜ਼ਹਬ ਹੈ ਸਾਧ ਸੰਗ ਕਜ਼ ਮੁਹੱਬਤ ਬਾ ਖੁਦਾ ਦਾ ਰੰਗ ਰੰਗ। ਉੱਥੇ ਕੀ ਕੀਤਾ ਜਾਂਦਾ, ਜੋ ਲੋਕ ਇਕੱਠੇ ਹੁੰਦੇ ਨੇ ਉਹਨਾਂ ਦੇ ਵਿੱਚ ਕੇਵਲ ਖੁਦਾ ਦੀ ਮੁਹੱਬਤ ਪੈਦਾ ਕੀਤੀ ਜਾਂਦੀ ਹੈ, ਭਾਵਨਾ ਪੈਦਾ ਕੀਤੀ ਜਾਂਦੀ ਹੈ ਸਤਸੰਗ ਦੇ ਇਕੱਤਰ ਹੋਣ ਦਾ ਫਰਕ ਹੈ। ਕਜ਼ ਮੁਹੱਬਤ ਬਾ ਖੁਦਾ ਦਾ ਰੰਦਰ ਗਿਰਦਮੀ ਆਇਨ ਦਰ ਮਾਹੇ ਦੋ ਵਾਰ ਵਾਹਿਰ ਜ਼ਿਕਰ ਖਾਸਾ ਏ ਪਰਵਤਗਾਰ। ਪਾਲਣਾ ਕਰਨ ਵਾਲੇ ਦੀ ਉਹ ਗੱਲ ਹੁੰਦੀ ਹੈ। ਉਹ ਭਾਈ ਸਾਹਿਬ ਜੀ ਦੀ ਬੜੀ ਮਹਾਨ ਰਚਨਾ ਹੈ। ਭਾਈ ਸਾਹਿਬ ਭਾਈ ਗੁਰਦਾਸ ਤੋਂ ਬਾਅਦ ਜੇ ਕੋਈ ਅਜਿਹਾ ਵਿਦਵਾਨ ਪੈਦਾ ਹੋਇਆ ਹੈ ਕਿ ਜਿਸ ਨੂੰ ਭਾਈ ਗੁਰਦਾਸ ਦੀ ਤਰ੍ਹਾਂ ਹੀ ਮਾਣ ਮਿਲਿਆ, ਉਹ ਭਾਈ ਨੰਦ ਲਾਲ ਸਿੰਘ। ਅਤੇ ਉਸ ਤੋਂ ਬਾਅਦ ਇਤਿਹਾਸਕ ਪੱਖ ਵਿੱਚ ਜਿਹੜੇ ਇਹੋ ਜਿਹੇ ਨਾਮਵਰ ਮਹਾਂਪੁਰਸ਼ ਹਨ, ਮਹਾਂਕਵੀ ਭਾਈ ਸੰਤੋਖ ਸਿੰਘ ਸਾਹਿਬ, ਬ੍ਰਹਮਵੇਤੇ ਮਹਾਂਪੁਰਸ਼, ਜਿਨ੍ਹਾਂ ਨੇ ਬਹੁਤ ਛੋਟੀ ਉਮਰ ਸੀ ਅਤੇ ਲੋਕ ਜਿਨ੍ਹਾਂ ਨੂੰ ਮਨੁੱਖ ਜਾਤੀ ਦੇ ਵਿੱਚ ਵਿਤਕਰੇ ਪਾਉਣ ਵਾਲੇ ਲੋਕ ਜਿਨ੍ਹਾਂ ਨੂੰ ਛੀਂਬੇ ਕਹਿੰਦੇ ਸੀ, ਭਾਈ ਸੰਤੋਖ ਸਿੰਘ ਜੀ ਦਾ ਜਨਮ ਉਸ ਬਰਾਦਰੀ ਵਿੱਚ ਹੋਇਆ ਜਿਹਦੇ ਵਿੱਚ ਨਾਮਦੇਵ ਜੀ ਦਾ ਜਨਮ ਹੋਇਆ। ਬਹੁਤ ਛੋਟੀ ਉਮਰ ਦੇ ਵਿੱਚ ਭਾਈ ਸਾਹਿਬ ਨੂੰ ਕਵਿਤਾ ਫੁਰਨ ਲੱਗ ਗਈ। ਐਸਾ ਇੱਕ ਉਸ ਨਗਰ ਦੀ ਬਿਰਧ ਮਾਈ ਨੇ ਜਿਸ ਲੇਖਕ ਨੇ ਉਹਨਾਂ ਦਾ ਜੀਵਨ ਲਿਖਿਆ ਉਹਨੂੰ ਦੱਸਿਆ ਸੀ ਅਤੇ ਜੋ ਉਮਰ ਦੇ ਬਹੁਤ ਪਿਛਲੇ ਹਿੱਸੇ 'ਚ ਲੰਮੀ ਉਮਰ ਦੀ ਮਾਤਾ ਨੇ ਉਹਨੇ ਦੱਸਿਆ ਸੀ ਕਿ ਆਹ ਉਹਨਾਂ ਦੀ ਹਵੇਲੀ ਹੈ ਅਤੇ ਇਸ ਥਾਂ 'ਤੇ ਭਾਈ ਸਾਹਿਬ ਦਾ ਜਨਮ ਹੋਇਆ। ਇੱਥੇ ਉਹ ਗਲੀਆਂ ਦੇ ਵਿੱਚ ਕਵਿਤਾ ਬਣਾ ਕੇ ਗੁਣਗੁਣਾਉਂਦੇ ਦੇਖੇ ਗਏ ਅਤੇ ਭਾਈ ਸਾਹਿਬ ਬਹੁਤ ਛੋਟੀ ਉਮਰ ਦੇ ਵਿੱਚ ਗਿਆਨੀ ਸੰਤ ਸਿੰਘ ਜੀ ਜੋ ਟਕਸਾਲ ਦੇ ਮਹਾਂਪੁਰਸ਼ ਸਨ, ਅੰਮ੍ਰਿਤਸਰ ਸਾਹਿਬ, ਉਹਨਾਂ ਦੇ ਕੋਲ ਵਿੱਦਿਆ ਪੜ੍ਹੇ ਗੁਰਮਤਿ ਦੀ। ਬਹੁਤ ਛੋਟੀ ਉਮਰ ਦੇ ਵਿੱਚ ਅਖੰਡ ਪਾਠੀ ਬਣ ਗਏ ਸੀ, ਸ਼ੁੱਧ ਉਚਾਰਨ ਸਿੱਖਦੇ ਸੀ, ਪਰ ਬਹੁਤ ਨਿੱਕੀ ਉਮਰ ਦੇ ਵਿੱਚ ਉਹ ਕਥਾਵਾਚਕ ਗੁਰਬਾਣੀ ਦੀ ਵਿਆਖਿਆ ਬੜੀ ਸੋਹਣੀ ਕਰ ਲੈਂਦੇ ਸੀ ਦਸਾਂ ਬਾਰਾਂ ਕੁ ਸਾਲ ਦੀ ਉਮਰ ਦੇ ਵਿੱਚ, ਇੱਕ ਬਹੁਤ ਵੱਡੀ ਬਾਤ ਸੀ। ਅਤੇ ਸਿੰਘ ਸਾਹਿਬ ਨੇ ਮਹਾਂਪੁਰਸ਼ਾਂ ਨੇ ਕਿਹਾ ਕਿ ਨੌਜਵਾਨ ਤੇਰੀ ਬੁੱਧੀ ਬੜੀ ਤੀਕਸ਼ਣ ਹੈ, ਤੂੰ ਬਹੁਤ ਅੰਬਰਾਂ ਨੂੰ ਸ਼ੋਕਦਾ, ਤੇਰੀ ਬੁੱਧ ਐਸੀ ਨਿਰਮਲ ਹੈ, ਤੂੰ ਜਾ ਕੰਸ਼ੀ ਵਿੱਚ ਅਤੇ ਦੂਸਰੇ ਘਰਾਣੇ ਦੀ ਵਿਦਿਆ ਵੀ ਪੜ੍ਹ ਕੇ ਆ। ਜਿਵੇਂ ਕਲਗੀਧਰ ਪਾਤਸ਼ਾਹ ਨੇ 5 ਸਿੱਖ ਭੇਜੇ ਸੀ ਪੌਂਟਾ ਸਾਹਿਬ ਤੋਂ, ਨਿਰਮਲ ਸੰਪਰਦਾ ਦਾ ਨਿਰਵਾਣ ਹੋਇਆ, ਭਾਈ ਸਾਹਿਬ ਕੰਸ਼ੀ ਵਿੱਚ ਜਾ ਕੇ ਲਗਾਤਾਰ ਕਈ ਵਰੇ ਪੜ੍ਹਦੇ ਰਹੇ, ਸਭ ਵੇਦ ਵਿਦੰਗ ਪੜ੍ਹ ਕਰਕੇ, ਚਾਰੇ ਵੇਦ, ਸ਼ਾਮ ਵੇਦ, ਰਿਗ ਵੇਦ, ਯਜੁਰ ਵੇਦ, ਅਥਰਵਣ ਵੇਦ, ਵੇਦ ਦੇ ਖੱਟ ਅੰਗ, ਸਿੱਖਿਆ ਕਲਪ ਨਿਰੁਕਤ ਗੁਣ, ਜੋਤਿਸ਼ ਪਿੰਗਲ, ਜਾਨ ਵਿਆਕਰਨ ਬਖਾਣੀਆਂ, ਵੇਦ ਅੰਕ ਖੱਟ ਮਾਨ ਸਭ ਪੜ੍ਹ ਗਏ। ਬਹੁਤ ਬੜੇ ਵਿਦਵਾਨ ਹੋ ਕੇ ਬਾਸ ਮੁੜੇ, ਚੜ੍ਹਦੀ ਉਮਰ ਸੀ ਮਸਾਂ ਭਾਈ ਸਾਹਿਬ ਦੀ 20 ਵਰਿਆਂ ਦੇ ਹੋਣਗੇ, 20 ਜਾਂ 21 ਵਰਿਆਂ ਦੀ ਉਮਰ। ਇਹ ਭਾਈ ਸੰਤੋਖ ਸਿੰਘ ਨੂੰ ਚੜ੍ਹਦੀ ਜਵਾਨੀ ਵਿੱਚ ਬਜਾਏ ਇਸ ਦੇ ਕਿ ਉਹਨੂੰ ਵਿਸ਼ੇ ਵਿਕਾਰ ਫੁਰਦੇ, ਗੰਦੀ ਵਾਸ਼ਨਾ ਫੁਰਦੀ, ਪਰ ਉਹਨਾਂ ਨੂੰ ਰੱਬ ਦੀ ਪ੍ਰਾਪਤੀ ਦੀ ਵਾਸ਼ਨਾ ਫੁਰਦੀ ਕਿ ਮੈਨੂੰ ਸਰਗੁਣ ਸਰੂਪ ਦੇ ਵਿੱਚ ਪਰਮੇਸ਼ੁਰ ਦੇ ਦੀਦਾਰ ਹੋ ਜਾਣ ਪੜ੍ਹਨ ਤੋਂ ਬਾਅਦ। ਹਾਲਾਂਕਿ ਵਿਦਵਾਨਾਂ ਨੂੰ ਇਹ ਰੁਚੀ ਨਹੀਂ ਜਾਗਿਆ ਕਰਦੀ, ਉਹਨੇ ਅਰਦਾਸ ਕੀਤੀ ਦਾਤਾ ਮੈਂ ਵਿਦਿਆ ਪੜ੍ਹੀ ਹੈ ਕੁਝ ਤੁਹਾਡੇ ਦਰ ਦੀ ਸੇਵਾ ਕਰਨ ਵਾਸਤੇ, ਮੈਂ ਆਪਣੀ ਵਿਦਵਾਨੀ ਦੀ ਪ੍ਰਦਰਸ਼ਨੀ ਕਰਨ ਵਾਸਤੇ ਦਾਤਾ ਇਹ ਵਿਦਿਆ ਨਹੀਂ ਪੜ੍ਹੀ, ਮੇਰੀ ਵਿਦਿਆ ਸਫਲ ਹੀ ਤਾਂ ਹੋਏਗੀ, ਸਗਲ ਭਵਨ ਕੇ ਨਾਇਕਾ ਮੋਹੇ ਇੱਕ ਛਿਨ ਬਰਸ ਦਿਖਾਏ। ਬਸ ਥੋੜ੍ਹੇ ਮਾਤਰ ਮੈਨੂੰ ਇੱਕ ਵਾਰੀ ਝਲਕ, ਇਹ ਗੁਰੂ ਗੋਬਿੰਦ ਸਿੰਘ ਸਾਹਿਬ ਪੁੱਤਰਾਂ ਦੇ ਦਾਨੀ ਮੈਨੂੰ ਇੱਕ ਵਾਰ ਦਰਸ਼ਨ ਬਖਸ਼ਦੇ। ਸੱਚੇ ਦਿਲੋਂ ਅਰਦਾਸ ਕੀਤੀ ਕਿ ਮੇਰਾ ਮਨ ਲੋਚੈ ਗੁਰਦਰਸ਼ਨ ਦਾ, ਅਤੇ ਉਹਨਾਂ ਨੇ ਗੂੜੀਆ ਰਿਆਸਤ ਸਿੱਖਾਂ ਦੀਆਂ ਰਿਆਸਤਾਂ ਵਿੱਚ ਸ਼੍ਰੀ ਗਾਂਧੀ ਯੂਨੀਵਰਸਿਟੀ ਉੱਤੇ ਆ ਕੇ ਜਮੁਨਾ ਦੇ ਕਿਨਾਰੇ ਉਸ ਵੇਲੇ ਇਤਿਹਾਸਕ ਪੌੜੀ ਲਿਖੇ ਆ, ਉਸ ਥਾਂ ਦੇ ਭਾਈ ਸਾਹਿਬ ਨੇ ਅਰਦਾਸ ਕਰਕੇ ਆਪਣਾ ਜਪ ਤਪ ਆਰੰਭ ਕੀਤਾ। ਨਾ ਦਿਨ ਵੇਖਿਆ ਨਾ ਰਾਤ ਵੇਖੀ, ਅਤੇ ਉਹਨਾਂ ਨੇ ਪਪੀਹੇ ਵਾਲੀ ਕੂਕ ਜਿਹੜੀ ਸੀ, ਕਬੀਰ ਕੇਸੋ ਕੇਸੋ ਕੂਕੀ ਹੈ, ਉਹਨਾਂ ਦੀਆਂ ਕਦੇ ਵਿਰਾਗ ਵਿੱਚ ਰੋਂਦੇ ਸੀ, ਰੰਗ ਹੱਸੈ ਰੰਗ ਰੋਗ ਹੈ ਚੁੱਪ ਕੀ ਕਰਦਾ ਹੈ। ਰਾਤ ਦਿਨ ਕਿਤੇ ਬਹੁਤਾ ਨੀਂਦ ਦਾ ਜ਼ੋਰ ਪਿਆ, ਕਿਤੇ ਥੋੜ੍ਹਾ ਬਹੁਤ ਨੀਂਦ ਦਾ ਸੁੱਖ ਲੈ ਲਿਆ, ਬਹੁਤੀ ਭੁੱਖ ਲੱਗੀ ਥੋੜ੍ਹਾ ਬਹੁਤ ਸਰੀਰ ਨੂੰ ਚਲਾਉਣ ਵਾਸਤੇ, ਪਰ ਰੁਚੀ ਕੇਵਲ ਇੱਕੋ ਹੀ ਕਾਂਖੀ ਇੱਕ ਹੈ, ਦਰਸ ਤਿਉਹਾਰ ਹੋਰ ਕੁਛ ਨਹੀਂ। ਦਿਨ ਮਹੀਨਿਆਂ ਵਿੱਚ ਬਦਲੇ ਅਤੇ ਮਹੀਨੇ ਸਾਲਾਂ ਵਿੱਚ ਬਦਲੇ। ਕਿੰਨੀ ਦੇਰ ਮਿਹਨਤ ਕੀਤੀ, ਲਿਖਿਆ ਹੈ ਕਿ 4.5 ਸਾਲ ਬਤੀਤ ਹੋ ਗਏ ਭਾਈ ਸਾਹਿਬ ਨੂੰ ਰਾਤ ਦਿਨ ਗੁਰੂ ਗੋਬਿੰਦ ਸਿੰਘ ਯਾਦ ਕਰੇ। 4.5 ਸਾਲ ਵਿੱਚ ਗੁਰਮੰਤਰ ਦਾ ਅਭਿਆਸ ਉਹਨਾਂ ਦਾ, ਅਜਪਾ ਜਾਪ ਹੋ ਕੇ ਗੁਰਮੁਖ ਰੋਮ ਰੋਮ ਹਰ ਧਿਆਵੇ ਦੀ ਅਵਸਥਾ ਹੋ ਗਈ, ਅਤੇ ਫਿਰ ਖੇਡ ਵਰਤੀ, ਕਲਗੀਧਰ ਪਾਤਸ਼ਾਹ ਦੇ ਪ੍ਰਤੱਖ ਦੀਦਾਰ ਹੋਏ, ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਉਹ ਅਵਿਨਾਸ਼ੀ ਪੁਰਖ ਹੈ ਸਾਹਮਣੇ ਰਿਹਾ ਸਮਾਏ। ਕਿਤੇ ਦੂਰ ਤੋਂ ਥੋੜ੍ਹੀ ਹੋਣਾ, ਸਾਰੀ ਜਗ੍ਹਾ ਵਿਆਪਕ ਹੈ, ਕਹੋ ਕਬੀਰ ਮੇਰੇ ਮਾਜ ਵਾ ਤੂੰ ਸਰਬ ਵਿਆਪੀ। ਦਰਸ਼ਨ ਹੋਏ, ਪ੍ਰਤੱਖ ਦਰਸ਼ਨ ਹੋਏ, ਚਰਨ ਪਰਸੇ, ਵੈਰਾਗ ਦੀ ਜਲ ਧਾਰਾ ਅੱਖਾਂ ਤੋਂ, ਅੱਖਾਂ ਰੂਪ ਬੱਦਲਾਂ ਨੇ ਮੀਂਹ ਵਰਸਾਇਆ। ਗਰੀਬ ਨਵਾਜ ਸਤਿਗੁਰੂ ਨੇ ਸਿਰ 'ਤੇ ਹੱਥ ਰੱਖ ਕੇ ਕਿਹਾ, ਸੰਤੋਖ ਸਿੰਘ ਸਤਿਗੁਰ ਸਿੱਖ ਕੀ ਕਰੈ ਪ੍ਰਤਪਾਲ, ਸੇਵਕ ਕੋ ਗੁਰ ਸਦਾ ਪੈਰਾ। ਗੁਰੂ ਤਾਂ ਸਿੱਖ ਦੇ ਹਮੇਸ਼ਾ ਅੰਗ ਸੰਗ ਹੈ, ਉੱਠ ਖੜਾ ਹੋ ਗੱਲ ਆਇਆ। ਕਹਿਣ ਲੱਗੇ ਸੰਤੋਖ ਸਿੰਘ ਇੱਕ ਸੂਝ ਪ੍ਰਕਿਰਤੀ ਦਾ ਨਿੱਤ ਚੜ੍ਹਦਾ ਹੈ, ਚੜ੍ਹਦਾ ਰਹੇਗਾ, ਔਰ ਇੱਕ ਸੂਰਜ ਤੇਰੀ ਕਲਮ ਤੋਂ ਚੜ੍ਹਾਉਣਾ। ਉਸ ਸੂਰਜ ਦਾ ਨਾਂ ਕੀ ਹੋਏਗਾ? ਗੁਰੂ ਦੇ ਪ੍ਰਤਾਪ ਦਾ ਸੂਰਜ, ਇਹ ਤੇਰੀ ਕਲਮ ਤੋਂ ਚੜ੍ਹੇਗਾ। ਇਸ ਕਰਕੇ ਗੁਰੂ ਜਸ ਕਰਨ ਵਾਸਤੇ ਉੱਦਮ ਕਰ, ਗੁਰੂ ਅੰਗ ਸੰਗ ਹੈ। ਅਤੇ ਭਾਈ ਸੰਤੋਖ ਸਿੰਘ ਸਾਹਿਬ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਬਚਨ ਮੰਨ ਕੇ ਇਸ ਗ੍ਰੰਥ ਦਾ ਨਾਮ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਪ੍ਰਤੱਖ ਹੋਏ ਦਰਸ਼ਨਾਂ ਤੋਂ ਕਿ ਗੁਰੂ ਦੇ ਪ੍ਰਤਾਪ ਦਾ ਸੂਰਜ, ਇਹਦਾ ਨਾਮ ਹੀ ਸ੍ਰੀ ਗੁਰੂ ਪ੍ਰਤਾਪ ਸੂਰਜ ਹੈ। ਇਹ ਕਲਗੀਧਰ ਪਾਤਸ਼ਾਹ ਨੇ ਜਿਵੇਂ ਦਰਸ਼ਨ ਦੇ ਕੇ ਭਾਈ ਸਾਹਿਬ ਨੂੰ ਵਾਜਿਆ, ਫਿਰ ਉਹਨਾਂ ਨੇ ਕਲਮ ਚੁੱਕੀ। ਸੰਮਤ 1880 ਦੇ ਵਿੱਚ ਉਹਨਾਂ ਨੇ ਇੱਕ ਅਮਰ ਕੋਸ਼ ਲਿਖਿਆ। ਭਾਈ ਸਾਹਿਬ ਨੇ ਬਹੁਤ ਮਿਹਨਤ ਕੀਤੀ, ਹਿੰਦੀ ਦਾ ਕੋਸ਼ ਹੈ ਅਮਰ ਕੋਸ਼। ਉਸ ਤੋਂ ਬਾਅਦ ਉਹਨਾਂ ਨੇ ਸ੍ਰੀ ਗੁਰੂ ਨਾਨਕ ਪ੍ਰਕਾਸ਼ ਜਨਮ ਸਾਖੀਆਂ ਦੇ ਆਧਾਰਿਤ ਲਿਖਣਾ ਸ਼ੁਰੂ ਕੀਤਾ, ਔਰ ਭਾਈ ਸਾਹਿਬ ਨੇ ਆਪ ਵੀ ਬਹੁਤ ਖੋਜ ਕੀਤੀ ਅਤੇ ਜਨਮ ਸਾਖੀਆਂ ਤੋਂ ਹੀ ਮਟੀਰੀਅਲ ਲੈ ਕੇ ਉਹਨਾਂ ਨੇ ਛੰਦਾਬੰਦੀ ਵਿੱਚ ਉਸ ਗ੍ਰੰਥ ਦਾ ਨਾਮ ਰੱਖਿਆ। ਇਸੇ ਗ੍ਰੰਥ ਦਾ ਮੁੱਢਲਾ ਹਿੱਸਾ ਹੈ, ਉਹਨੂੰ ਸ੍ਰੀ ਗੁਰੂ ਨਾਨਕ ਪ੍ਰਕਾਸ਼ ਕਿਹਾ ਜਾਂਦਾ। ਅਤੇ ਉਸ ਤੋਂ ਬਾਅਦ ਕਲਮ ਰੁਕ ਗਈ, ਕਿਉਂਕਿ ਮਟੀਰੀਅਲ ਕਿੱਥੋਂ ਲੈਣਾ ਸੀ, ਇਹ ਮੁਸ਼ਕਲ ਆ ਗਈ ਭਾਈ ਸਾਹਿਬ ਦੇ ਸਾਹਮਣੇ। ਜਨਮ ਸਾਖੀਆਂ ਦੇ ਆਧਾਰ 'ਤੇ ਤਾਂ ਲਿਖ ਦਿੱਤਾ, ਛੰਦਾਬੰਦੀ ਕਰ ਸਕਦੇ ਸੀ, ਪਰ ਕਹਾਣੀਆਂ ਕੋਲੋਂ ਥੋੜ੍ਹੀ ਬਣਾ ਸਕਦੇ, ਔਰ ਨਾ ਇਹ ਬਾਤ ਕੋਈ ਵਾਜਬਸ ਵੀ ਕੋਲੋਂ ਕੋਈ ਕਹਾਣੀਆਂ ਬਣਾ ਲਵੇ, ਮੰਨੇਗਾ ਕੌਣ ਇਸ ਗੱਲ ਦੇ। ਅਣਜਾਣਪਣੇ ਵਿੱਚ ਭਾਵੇਂ ਅਸੀਂ ਐਸਾ ਕਹਿ ਦਈਏ ਵੀ ਭਾਈ ਸਾਹਿਬ ਨੇ ਆਹ ਸਾਖੀ ਉਹ ਲਿਖ ਦਿੱਤੀ, ਭਾਈ ਸਾਹਿਬ ਨੇ ਕਿਸ ਤਰ੍ਹਾਂ ਲਿਖ ਦਿੱਤੀ ਉਹਨਾਂ ਦੀ, ਉਹਨੂੰ ਅਧਿਕਾਰ ਕਿਹਨੇ ਦੇ ਦਿੱਤਾ ਵੀ ਆਪਣੇ ਕੋਲੋਂ ਬਣਾ ਬਣਾ ਕੇ ਸਾਖੀ ਲਿਖ। ਐਸਾ ਹੈ ਨਹੀਂ, ਸੱਚਾਈ ਇਸ ਤੋਂ ਅਲੱਗ ਹੈ। ਭਾਈ ਸਾਹਿਬ ਨੇ ਫਿਰ ਕਲਮ ਚੁੱਕੀ ਅਤੇ ਉਹਨਾਂ ਨੇ 1882 ਵਿੱਚ ਇੱਕ ਟੀਕਾ ਲਿਖਿਆ ਸ਼੍ਰੀ ਜਪਜੀ ਸਾਹਿਬ ਦਾ। ਉਸ ਜਪਜੀ ਸਾਹਿਬ ਦਾ ਨਾਮ ਹੈ ਗਰਭਗੰਜਨੀ ਟੀਕਾ, ਕਿਉਂਕਿ ਇੱਕ ਉਸ ਵੇਲੇ ਵਿਦਵਾਨ ਸਾਧੂ ਨੇ ਟੀਕਾ ਲਿਖਿਆ ਜਿਹਦੇ 'ਚ ਬਹੁਤ ਵੱਡੀਆਂ ਵੱਡੀਆਂ ਗਲਤੀਆਂ ਕੀਤੀਆਂ, ਗੁਰਮਤ ਵਿਰੋਧੀ ਉਹਦੇ 'ਚ ਵਿਚਾਰ ਆਏ। ਉਹਦਾ ਹੰਕਾਰ ਖਤਮ ਕਰਨ ਵਾਸਤੇ ਉਹਦਾ ਨਾਂ ਹੀ ਗਰਭਗੰਜਨੀ ਟੀਕਾ ਰੱਖਿਆ, ਹੰਕਾਰ ਨੂੰ ਚੱਕਣਾ ਦੂਰ ਕਰਨ ਵਾਲਾ। 84 ਕਿਸਮ ਦੇ ਅਲੰਕਾਰ ਲਿਖੇ, ਗੱਲਾਂ ਕਰਨੀਆਂ ਸੌਖੀਆਂ ਨੇ, ਭਾਈ ਸਾਹਿਬ ਦਾ ਇੱਕ ਅਲੰਕਾਰ ਸਮਝਣਾ ਬਹੁਤ ਔਖਾ ਹੈ। ਅਤੇ ਭਾਈ ਸਾਹਿਬ ਨੇ ਮਹਾਨ ਰਚਨਾ ਗਰਭਗੰਜਨੀ ਟੀਕੇ ਦੀ ਕੀਤੀ। ਉਸ ਤੋਂ ਬਾਅਦ ਫਿਰ ਭਾਈ ਸਾਹਿਬ ਨੂੰ ਗ੍ਰਿਸਤੀ ਜੀਵਨ ਸ਼ੁਰੂ ਹੁੰਦਾ ਹੈ। ਇਹ ਪਹਿਲਾ ਵਿਆਹ ਸੀ ਸਿੱਖ ਧਰਮ ਦੇ ਵਿੱਚ ਜਿਹੜਾ ਜਾਤੀ ਪਾਤੀ ਦੇ ਬੰਧਨ ਤੋੜ ਕੇ ਭਾਈ ਸਾਹਿਬ ਨੇ ਆਪਣੀ ਸ਼ਾਦੀ ਕੀਤੀ ਸੀ, ਐਸਾ ਨਹੀਂ ਸੀ ਪਹਿਲਾਂ ਕਦੇ ਹੋਇਆ। ਅਤੇ ਜਿਸ ਵੇਲੇ ਭਾਵੇਂ ਕੋਈ ਵਿਦਵਾਨ ਹੈ, ਰਾਗੀ ਸਿੰਘ ਹੈ, ਢਾਡੀ ਸਿੰਘ ਹੈ, ਜਿਸ ਵੇਲੇ ਬਾਅਦ ਗ੍ਰਿਸਤੀ ਆ ਜਾਏ ਤਾਂ ਰੋਜ਼ੀ ਰੋਟੀ ਦਾ ਫਿਕਰ ਜ਼ਰੂਰ ਪਿਆ ਕਰਦਾ, ਜਾਨਵਰਾਂ ਪਸ਼ੂਆਂ ਨੂੰ ਵੀ ਪੈਂਦਾ ਹੈ, ਆਲਣਾ ਬਣਾਉਣ ਦਾ, ਰਹਿਣਾ ਕਿੱਥੇ ਹੈ, ਚੋਗਾ ਚੁਗਣ ਦਾ, ਬੱਚਿਆਂ ਨੂੰ ਖਵਾਉਣਾ ਵੀ ਹੈ, ਆਪ ਕੀ ਖਾਣਾ, ਐਸਾ ਤਾਂ ਜਾਨਵਰਾਂ ਨੂੰ ਵੀ ਪੜਦਾ। ਅਤੇ ਭਾਈ ਸਾਹਿਬ ਨੇ ਫਿਰ ਆਪਣੀ ਵਿੱਦਿਆ ਦੇ ਬਲ, ਮਹਾਰਾਜਾ ਕਰਮ ਸਿੰਘ ਸੀ ਉਸ ਵੇਲੇ ਪਟਿਆਲੇ ਦੇ ਸ਼ਹਿਨਸ਼ਾਹ, ਸਿੱਖਾਂ ਦੀ ਰਿਆਸਤ ਵੱਡੀ ਹੈ, ਉਹਦੇ ਕੋਲ ਆ ਕੇ ਰਾਜ ਕਵੀ ਦੀ ਇਹਨਾਂ ਨੂੰ ਐਸਾ ਥਾਂ ਮਿਲਿਆ, ਰਾਜ ਕਵੀ ਇਹਨਾਂ ਨੂੰ ਪ੍ਰਮਾਣਿਤ ਕੀਤਾ ਗਿਆ। ਭਾਈ ਸਾਹਿਬ ਨੇ ਅਤੇ ਉੱਥੇ ਰਹਿੰਦਿਆਂ ਵੀ ਕਾਫੀ ਕੰਮ ਕੀਤਾ। ਇਹਨਾਂ ਨੇ ਬਾਲਮੀਕੀ ਰਮਾਇਣ ਅਤੇ ਆਤਮ ਪ੍ਰਾਣ ਦੋ ਗੂੜੇ ਗ੍ਰੰਥਾਂ ਦਾ ਫਿਰ ਉੱਥੇ ਲੱਥਾ ਕੀਤਾ। ਇਹ ਮੈਂ ਬੇਨਤੀ ਕਰਾਂ ਵੀ ਇਹ ਗ੍ਰੰਥ ਕਿਸ ਪ੍ਰਕਾਰ ਪੈਦਾ ਹੋਇਆ, ਇਹ ਵੀ ਜ਼ਰੂਰੀ ਹੈ, ਰੋਜ਼ ਕਥਾ ਹੁੰਦੀ ਹੈ। ਪਿਛਲੇ ਦਿਨਾਂ 'ਚ ਵਾਅਦਾ ਵੀ ਆਪ ਜੀ ਨਾਲ ਕੀਤਾ ਸੀ, ਸਾਰੀਆਂ ਗੱਲਾਂ ਅੱਜ ਨਹੀਂ ਹੋਣਗੀਆਂ, ਕੱਲ੍ਹ ਹੋ ਜਾਣਗੀਆਂ, ਪਰਸੋਂ ਹੋ ਜਾਣਗੀਆਂ, ਅਜੇ 20 ਤਾਰੀਖ ਤੱਕ ਦਾਸ ਸਾਹਿਬ ਜੀ ਦੇ ਦੀਦਾਰ ਕਰਦਾ ਰਹੇਗਾ। ਅਤੇ ਉਸ ਤੋਂ ਬਾਅਦ ਭਾਈ ਸਾਹਿਬ ਜੀ ਦੀ ਸ੍ਰੀ ਗੁਰੂ ਨਾਨਕ ਪ੍ਰਕਾਸ਼ ਬਣਾਉਣ ਕਰਕੇ ਇੱਕ ਤਾਂਕ ਪੈ ਗਈ ਵਿਦਵਾਨਾਂ ਵਿੱਚ, ਆਤਮ ਪ੍ਰਾਣ ਬਣਾਉਣ ਕਰਕੇ ਇੱਕ ਵਿਦਵਾਨਾਂ 'ਚ ਨਿਮੇਕਲਾ ਥਾਂ ਬਣ ਗਿਆ, ਵਾਲਮੀਕਿ ਰਮਾਇਣ ਦਾ ਲੱਥਾਕਰਨ ਕਰਕੇ ਹਿੰਦੂ ਵਿਦਵਾਨ ਵੀ ਅਸ਼ਸ਼ ਕਰਦੇ, ਬੜਾ ਵਿਦਵਾਨ ਸਿੱਖਾਂ ਨੂੰ ਪੈਦਾ। ਗਰਭਗੰਜਨੀ ਟੀਕਾ ਪੜ੍ਹ ਕੇ ਸਾਰੇ ਸਿੱਖ ਸੰਪਰਦਾਵਾਂ ਨੇ ਭਾਈ ਸਾਹਿਬ ਦਾ ਧੰਨਵਾਦ ਕੀਤਾ। ਅੱਜ ਦਾ ਵਿਦਵਾਨ ਉਹ ਟੀਕਾ ਪੜ੍ਹ ਕੇ ਕੋਈ ਬਿਰਲਾ ਹੋਊਗਾ ਜਿਹੜਾ ਅਰਥ ਕਰ ਲਵੇ, ਜਿਹੜਾ ਸਮਝ ਲਵੇ ਉਸ ਟੀਕੇ ਨੂੰ। ਗੱਲਾਂ ਕਰਨੀਆਂ ਬੜੀਆਂ ਸੌਖੀਆਂ, ਆਪ ਨਾ ਦੇ ਚੁਰੂ ਪਰ ਪਾਣੀ ਅਤੇ ਨਿੰਦਾ ਜੇ ਗੰਗਾ ਆਦਿ। ਅਤੇ ਭਾਈ ਸਾਹਿਬ ਦੀਆਂ ਸਾਰੀਆਂ ਸਿੱਖ ਰਿਆਸਤਾਂ ਵਿੱਚ ਪੂਰੇ ਪੰਥ ਵਿੱਚ ਨਵੇਕਵਾ ਥਾਂ ਹੋ ਗਿਆ। ਅਤੇ ਮਹਾਰਾਜਾ ਕੈਂਥਲ ਉਦੇ ਸਿੰਘ ਉਹਨਾਂ ਦਾ ਨਾਂ ਸੀ, ਭਾਈ ਸਾਹਿਬ ਦੀ ਬੰਸ ਸੀ। ਅਤੇ ਉਹਨਾਂ ਨੇ ਆ ਕੇ ਭਾਈ ਸਾਹਿਬ ਨੂੰ ਪ੍ਰੇਰਨਾ ਕੀਤੀ ਜੀ ਤੁਸੀਂ ਮੇਰੇ ਰਾਜ ਦਰਬਾਰ ਵਿੱਚ ਚਲੋ, ਇੱਥੇ ਰੋਜ਼ੀ ਰੋਟੀ ਕਰਕੇ ਬੈਠੇ ਹੋ, ਐਡੇ ਵੱਡੇ ਵਿਦਵਾਨ ਹੋ, ਅਤੇ ਜਿਵੇਂ ਸ਼੍ਰੀ ਗੁਰੂ ਨਾਨਕ ਪ੍ਰਕਾਸ਼ ਲਿਖਿਆ ਅਤੇ ਅਸੀਂ ਕੁਛ ਹੋਰ ਵੀ ਪੰਥ ਦਾ ਕਾਰਜ ਆਦਿ ਚੁਕਾਉਣਾ ਚਾਹੁੰਦੇ। ਭਾਈ ਸਾਹਿਬ ਨੂੰ ਪਤਾ ਸੀ ਗੁਰੂ ਦੀ ਡਿਊਟੀ ਲੱਗੀ ਹੈ ਅਤੇ ਉਸੇ ਤਰ੍ਹਾਂ ਚਾਂਸ ਬਣਦਾ ਜਾ ਰਿਹਾ। ਮਹਾਰਾਜੇ ਕਰਮ ਸਿੰਘ ਤੋਂ ਮਹਾਰਾਜਾ ਉਦੇ ਸਿੰਘ ਇਸ ਵਿਦਵਾਨ ਨੂੰ ਮੰਗ ਕੇ ਲੈ ਕੇ ਗਿਆ ਕਿ ਵਿਦਵਾਨ ਮੈਨੂੰ ਚਾਹੀਦਾ, ਮੇਰੀ ਰਿਆਸਤ ਵਾਸਤੇ ਚਾਹੀਦਾ, ਕੈਂਥਲ ਵਿੱਚ ਚਾਹੀਦਾ। ਮਹਾਰਾਜ ਕਰਮ ਸਿੰਘ ਨੇ ਸੰਮਤੀ ਦੇ ਦਿੱਤੀ। ਭਾਈ ਸਾਹਿਬ ਨੂੰ ਰਹਿਣ ਵਾਸਤੇ ਇੱਕ ਬਹੁਤ ਵੱਡੀ ਹਵੇਲੀ ਮਹਿਲ ਦਿੱਤਾ। ਵਿਦਵਾਨਾਂ ਦੀ ਕਦਰ, ਵਿਦਿਆ ਰਸ ਵਿਦਵਾਨ ਕੋ ਜਾਣਤ ਇੱਕ ਵਿਦਵਾਨ। ਅਤੇ ਭਾਈ ਸਾਹਿਬ ਨੂੰ ਸਵਾਰੀ ਵਾਸਤੇ ਇੱਕ ਹੱਥਣੀ ਦਿੱਤੀ ਅਤੇ ਦੋ ਪਿੰਡ ਗੁਜ਼ਾਰੇ ਵਾਸਤੇ ਦਿੱਤੇ। ਇਸ ਵਿਦਵਾਨ ਨੂੰ ਪਿੱਛੇ ਮੁੜ ਕੇ ਦੇਖਣਾ ਨਾ ਪਵੇ, ਇਹ ਕਲਮ ਚਲਾਉਂਦਾ ਜਾਏ ਅਤੇ ਰੋਜ਼ੀ ਦਾ ਪ੍ਰਬੰਧ ਪੱਕਾ ਹੀ ਕਰ ਦਿੱਤਾ ਦੋ ਪਿੰਡ ਦੇ ਵਿੱਚ। ਅਤੇ ਫਿਰ ਭਾਈ ਸਾਹਿਬ ਨੇ ਮਹਾਰਾਜਾ ਕੈਂਥਲ ਨੂੰ ਕਿਹਾ ਕਿ ਦੇਖ ਮੈਂ ਕਵੀ ਹਾਂ, ਰਚਨਾ ਕਰ ਸਕਦਾ। ਸ਼੍ਰੀ ਗੁਰੂ ਨਾਨਕ ਪ੍ਰਕਾਸ਼ ਦੀ ਰਚਨਾ ਜਨਮ ਸਾਖੀਆਂ ਦੇ ਆਧਾਰ 'ਤੇ ਹੈ, ਪਰ ਮੁਸ਼ਕਲ ਇਹ ਹੈ ਕਿ ਗੁਰੂ ਅੰਗਦ ਸਾਹਿਬ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਸਾਹਿਬ ਤੱਕ ਦਾ ਇਤਿਹਾਸ ਕਿਵੇਂ ਆਏਗਾ, ਕਿੱਥੋਂ ਆਏਗਾ। ਇੱਥੇ ਆ ਕੇ ਸਾਡੇ ਸੰਪਰਦਾ ਦੇ ਵਿਦਵਾਨਾਂ ਵਿੱਚ ਇੱਕ ਰਵਾਇਤ ਤਾਂ ਇਹ ਚਲੀ ਆ ਰਹੀ ਹੈ ਕਿ ਉੱਥੇ ਜੀ ਰਾਤ ਨੂੰ ਇੱਕ ਕੋਈ ਮੁਸਾਫਰ ਗੁਰੂ ਕਾ ਸਿੱਖ ਆਇਆ, ਉਹਦੇ ਕੋਲ ਦੋ ਝੋਲੇ ਭਰੇ ਹੋਏ ਸਨ ਅਤੇ ਉਹਨੇ ਰਾਤ ਨੂੰ ਲਿਆ ਕੇ ਉੱਥੇ ਰਾਤ ਕੱਟੀ ਹੈ। ਅਤੇ ਅਗਲੇ ਦਿਨ ਉਹ ਸਿੱਖ ਜਾਣ ਲੱਗਿਆ, ਦੱਸ ਕੇ ਨਹੀਂ ਗਿਆ ਕੌਣ ਸੀ ਕਿੱਥੋਂ ਆਇਆ, ਕਿ ਉਹਦੇ ਉਸ ਝੋਲਿਆਂ ਦੇ ਵਿੱਚ ਗੁਰੂ ਅੰਗਦ ਸਾਹਿਬ ਤੋਂ ਲੈ ਕੇ ਉੱਥੇ ਤੱਕ ਦਾ ਇਤਿਹਾਸ ਸੀ। ਇੱਕ ਪਰੰਪਰਾ ਇਹ ਕਹਿੰਦੀ, ਮੈਂ ਇਹਦਾ ਖੰਡਨ ਤਾਂ ਨਹੀਂ ਕਰਦਾ, ਪਰ ਇਹਦੇ ਨਾਲੋਂ ਜ਼ਿਆਦਾ ਜਾਨਦਾਰ ਗੱਲ ਦੂਸਰੀ ਹੈ ਜਿਹੜੀ ਆਪ ਜੀ ਨੂੰ ਕਹਿਣ ਲੱਗਾ। ਅਤੇ ਭਾਈ ਸਾਹਿਬ ਕਹਿਣ ਲੱਗੇ ਮਹਾਰਾਜਾ ਕੈਂਥਲ ਨੂੰ, ਕਹਿਣ ਲੱਗੇ ਦੇਖ ਜੇ ਕਾਰਜ ਕਰਨਾ ਨਾ ਤਾਂ ਤੈਨੂੰ ਪਤਾ ਹੋਣਾ ਚਾਹੀਦਾ ਵੀ ਲਿਖਤ ਰੂਪ ਦੇ ਵਿੱਚ ਇਤਿਹਾਸ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਵੇਲੇ ਲਿਖਿਆ ਗਿਆ, ਉਸ ਦੀ ਪੋਥੀ ਮਹਾਰਾਜਾ ਪਟਿਆਲੇ ਦੇ ਕੋਲ, ਉਹ ਪੋਥੀ ਲਿਆਓ, ਵਾਰਤਕ ਹੈ ਅਤੇ ਮੈਂ ਕਾਵਿ ਰਚਨਾ ਕਰ ਦਿੰਦਾ। ਉਹ ਪੋਥੀ ਕਿਹੜੀ ਸੀ, ਉਹ ਪੋਥੀ ਬਣੀ ਕਿਵੇਂ ਸੀ, ਇਹ ਗੱਲ ਮੈਂ ਕੱਲ੍ਹ ਦੇ ਦੀਵਾਨ 'ਚ ਕਰਾਂਗਾ, ਕਿਉਂਕਿ ਹੁਣ ਚੱਲਦਾ ਇਤਿਹਾਸ ਇਹ ਵੀ ਬਹੁਤੀ ਦੇਰ ਰੋਕਿਆ ਨਹੀਂ ਜਾ ਸਕਦਾ। ਅਤੇ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਉੱਥੇ ਰਹਿ ਕੇ ਕਿਹੜੇ ਸਰੋਤ ਉਹਨਾਂ ਕੋਲੋਂ ਕਿਵੇਂ ਆਏ ਜਿਨ੍ਹਾਂ ਦੇ ਆਧਾਰਿਤ ਇਹ ਗੁਰਪ੍ਰਤਾਪ ਸੂਰਜ ਗ੍ਰੰਥ ਲਿਖਿਆ, ਇਹ ਗੱਲ ਕੱਲ੍ਹ ਨੂੰ ਹੈ, ਕਿਉਂਕਿ ਥੋੜ੍ਹੀ ਜਿਹੀ ਲੰਮੀ ਬਾਤ ਹੈ। ਅਤੇ ਭਾਈ ਸਾਹਿਬ ਜੀ ਨੇ ਸੰਮਤ 1900 ਸੰਪੂਰਨ ਹੁੰਦਿਆਂ ਇਸ ਗ੍ਰੰਥ ਦੀ ਸਮਾਪਤੀ ਕੀਤੀ, ਜ਼ਿੰਦਗੀ ਲਾ ਦਿੱਤੀ, ਬੁਢਾਪਾ ਆ ਗਿਆ। ਅਤੇ ਇਸ ਗ੍ਰੰਥ ਦੇ ਮੂਲ ਸੋਮੇ ਕਿੱਥੇ ਨੇ, ਕਿਹਨਾਂ ਸਰੋਤਾਂ ਤੋਂ ਭਾਈ ਸਾਹਿਬ ਨੇ ਕੀਤਾ, ਇਹ ਆਪਾਂ ਗੱਲ ਕੱਲ ਕਰਾਂਗੇ। ਅੱਜ ਭਾਈ ਸਾਹਿਬ ਦੇ ਜੀਵਨ 'ਤੇ ਕੁਝ, ਅਤੇ ਅੱਜ ਉਹਨਾਂ ਦੇ ਜੀਵਨ ਦੀ ਬਾਤ, ਅਤੇ ਕੱਲ੍ਹ ਨੂੰ ਗੁਰਪ੍ਰਤਾਪ ਸੂਰਜ ਗ੍ਰੰਥ ਦੀ ਬਣਤਰ ਬਣ ਦੇ ਵਿੱਚ ਜਿਹੜੇ ਗ੍ਰੰਥਾਂ ਤੋਂ ਉਹ ਗ੍ਰੰਥ ਵਾਰਤਕ ਕਿਸਨੇ ਬਣਾਇਆ, ਕਿਵੇਂ ਬਣਿਆ, ਇਹਦੀ ਗੱਲ ਮੈਂ ਕੱਲ੍ਹ ਨੂੰ ਆਪ ਜੀ ਦੇ ਨਾਲ ਸਾਂਝੀ ਕਰਾਂਗਾ। ਹੁਣ ਸਮਾਂ ਤੁਰਿਆ ਜਾਂਦਾ ਆਪਣੀ ਰਫ਼ਤਾਰ, ਆਓ ਧਿਆਨ ਉੱਥੇ ਹੀ ਜੋੜੋ। ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ, ਮਿਸਤਰੀ ਨੇ ਗਲਤੀ ਕੀਤੀ, ਇਹ ਟਹਲਾ ਦਿੱਤੀ, ਮਨਮਤ ਕੀਤੀ, ਸਤਿਗੁਰਾਂ ਨੇ ਬਚਨ ਕੀਤੇ ਅਤੇ ਉਹ ਬਚਨ ਸਾਰੇ ਪੂਰੇ ਹੋਏ ਸਤਿਗੁਰੂ ਬਾਅਦ ਦੇ ਸਮਾਂ ਪਾ ਕੇ। ਅਤੇ ਹੁਣ ਬਾਤ ਇਹ ਸਰੋਵਰ ਦੇ ਵਿੱਚ ਜਲ ਮੇਘ ਵਰਸਿਆ ਅਤੇ ਲਵਾ ਲਵ ਜਲ ਭਰ ਗਿਆ ਸਾਰਾ ਸਰੋਵਰ। ਪਰ ਹੁਣ ਅੱਗੇ ਇਤਿਹਾਸ ਦੱਸੇਗਾ ਕਿ ਇੱਕ ਸਮਾਂ ਐਸਾ ਆਇਆ ਕਿ ਪਾਣੀ ਅਚਨਚੇਤ ਸੁੱਕ ਗਿਆ ਸੀ ਇਸ ਸਰੋਵਰ ਦਾ, ਅਤੇ ਮੁੜ ਕੇ ਫਿਰ ਕਦੀ ਵੀ ਨਹੀਂ ਸੁੱਕਿਆ। ਕਿਉਂ ਨਹੀਂ ਸੁੱਕਿਆ ਅਤੇ ਉਹ ਕਿਸ ਕਾਰਨ ਐਸਾ ਹੋਇਆ ਅਤੇ ਮੁੜ ਕੇ ਕਿਉਂ ਨਹੀਂ ਹੋਇਆ, ਇਹ ਸਾਖੀ ਹੁਣ ਅੱਗੇ ਆਰੰਭ ਹੁੰਦੀ ਹੈ। ਮਨ ਵਿੱਚ ਇਕਾਗਰ ਕਰਕੇ ਸੁਣੋ ਜੀ।
ਸ੍ਰੀ ਵਾਹਿਗੁਰੂ ਜੀ ਆਏ ਸੰਗਤਾਂ ਸੁਣ ਸੁਣ ਬਿਰੰਦ,
ਸੰਗਤਾਂ ਬਹੁਤ ਆ ਰਹੀਆਂ ਸੁਣ ਸੁਣ ਕੇ, ਜਸ ਸੁਣ ਕੇ ਗੁਰੂ ਸਾਹਿਬ ਜੀ ਦਾ ਉਂਡ ਉਂਡ ਕੇ ਆ ਰਹੀਆਂ ਹਨ।
ਮੱਜਤ ਨਿਤ ਪ੍ਰਤ ਲਹਿਤ ਆਨੰਦ,
ਅਤੇ ਇਸ਼ਨਾਨ ਕਰਦੀਆਂ ਨੇ, ਬੜਾ ਆਨੰਦ ਮਾਣਦੀਆਂ। ਇਸ਼ਨਾਨ ਕਰਕੇ ਮਹਿਸੂਸ ਹੁੰਦਾ ਹੈ ਕਿ ਕੁਛ ਪ੍ਰਾਪਤ ਹੋਇਆ ਹੈ। ਬਾਕੀ ਦਾ ਜਲ ਸਰੀਰ ਦੀ ਮੈਲ ਲਾਉਂਦਾ ਹੈ, ਔਰ ਜਿਹੜੇ ਨਾਸਤਿਕ ਸੋਚ ਵਾਲੇ ਗੁਰਬਾਣੀ ਦਾ ਪ੍ਰਮਾਣ ਦਿੰਦੇ ਨੇ ਵੀ ਜਲ ਕੇ ਮੱਜਣ ਜੇਗਤ ਹੋਵੇ, ਨਿਤ ਨਿਤ ਮੇਂਢਕ ਨਹਾਵੇ, ਇਹ ਬਾਤ ਪ੍ਰਮਾਣ ਦੇ ਕੇ ਕਿ ਸਾਨੂੰ ਜਿੱਥੇ ਤੀਰਥਾਂ 'ਤੇ ਵਿਸ਼ਵਾਸ ਸੰਸਾਰ ਦਾ ਬਣਿਆ ਹੋਇਆ ਸੀ, 68 ਤੀਰਥਾਂ 'ਤੇ ਮਨੁੱਖ ਧੱਕੇ ਖਾ ਰਿਹਾ ਸੀ, ਮਹਾਰਾਜ ਕਿ ਤੀਰਥ ਨਾਵਣ ਜਾਓ, ਤੀਰਥ ਨਾਮ ਹੈ। ਇਸ ਸਰੋਵਰ ਦੀ ਮਹੱਤਤਾ ਹੀ ਨਾਮ ਦੇ ਆਧਾਰਿਤ ਹੈ। ਇੱਕ ਆਮ ਸਧਾਰਨ ਪਾਣੀ 'ਤੇ ਪੰਜ ਬਾਣੀਆਂ ਪੜ੍ਹਨ ਤੋਂ ਬਾਅਦ ਪਾਣੀ ਨਹੀਂ ਰਹਿੰਦਾ। ਬਾਣੀ ਦੇ ਪ੍ਰਤਾਪ ਕਰਕੇ ਪਾਣੀ ਦਾ ਕੀ ਬਣਿਆ? ਪਤਾਸੇ ਅੰਮ੍ਰਿਤ ਨਹੀਂ, ਲੋਹਾ ਅੰਮ੍ਰਿਤ ਨਹੀਂ, ਅਤੇ ਪਾਣੀ ਅੰਮ੍ਰਿਤ ਨਹੀਂ, ਅਤੇ ਫਿਰ ਅੰਮ੍ਰਿਤ ਕੀ ਹੈ? ਅੰਮ੍ਰਿਤ ਬਾਣੀ ਹਰ ਹਰ ਤੇਰੀ, ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ, ਪਰਮੇਸ਼ੁਰ ਦਾ ਨਾਮ ਅੰਮ੍ਰਿਤ। ਅੰਮ੍ਰਿਤਾਂ ਦੀ ਗੱਲ ਮੈਂ ਕਿਤੇ ਫਿਰ ਕਿਸੇ ਦਿਨ ਕਰ ਲਵਾਂਗਾ, ਅਤੇ ਹੁਣ ਅੱਗੇ ਚੱਲੀਏ। ਅਤੇ ਜੇ ਬਾਣੀ ਦੇ ਪ੍ਰਤਾਪ ਨਾਲ ਉਸ ਪਾਣੀ 'ਤੇ ਪੜ੍ਹੀ, ਬਾਣੀ ਦੇ ਪ੍ਰਤਾਪ ਦੇ ਨਾਲ ਪਾਣੀ ਪਾਣੀ ਨਹੀਂ ਰਿਹਾ, ਅੰਮ੍ਰਿਤ ਬਣਿਆ, ਅਤੇ ਫਿਰ ਅੰਮ੍ਰਿਤਸਰ ਸਾਹਿਬ ਦੇ ਹਰਿਮੰਦਰ ਸਾਹਿਬ ਦੇ ਦੁਆਲੇ ਸਾਰਾ ਪਾਣੀ ਜਿਹੜਾ ਹਰ ਵੇਲੇ ਉੱਥੇ ਬਾਣੀ ਸੁਣਦਾ ਰਹਿੰਦਾ, ਅਤੇ ਉਹ ਪਾਣੀ ਕਿਵੇਂ ਰਹਿ ਗਿਆ ਵੀ ਫਿਰ? ਇਸ ਲਈ ਗੁਰੂ ਨੇ ਉਹਦਾ ਨਾਮ ਪਾਣੀ ਕਦੀ ਨਹੀਂ ਕਿਹਾ ਇਤਿਹਾਸ ਵਿੱਚ, ਉਹਨਾਂ ਕਿ ਅੰਮ੍ਰਿਤਸਰ, ਅੰਮ੍ਰਿਤਸਰ ਸਤਿਗੁਰ ਸਤਿਵਾਦੀ ਜਿੱਤ ਨਾਤੇ ਕਹੂਗਾ। ਦੂਰੇ ਅਰਥਾਂ 'ਚ ਕਰੀ ਜਾਓ, ਜਿਹੜਾ ਕੋਈ ਕਰਨਾ, ਕੌਣ ਹਟਾਉਂਦਾ ਤੁਹਾਨੂੰ? ਲੇਕਿਨ ਜੋ ਇਤਿਹਾਸਕ, ਇਹਨੂੰ ਕਹਿੰਦੇ ਪ੍ਰਸੰਗਕ ਅਰਥ, ਇੱਕ ਅਰਥ ਹੁੰਦਾ ਪ੍ਰਸੰਗਕ ਅਰਥ, ਇੱਕ ਅੰਤਰੀਵ ਅਰਥ ਅਤੇ ਬਾਹਜ ਅਰਥ, ਦੋਨੇ ਪ੍ਰਮਾਣ। ਤੋ ਇਸ ਪ੍ਰਕਾਰ ਫਿਰ ਇਸ਼ਨਾਨ ਕਰਕੇ ਬਹੁਤ ਆਨੰਦ ਪ੍ਰਾਪਤ ਕਰਦੇ ਹਨ।
ਜਨਮ ਜਨਮ ਕੇ ਸੰਚਿਤ ਪਾਪ,
ਸੰਚਿਤ ਨਾਮ ਇਕੱਠੇ ਕਰਨ ਦਾ ਤਿੰਨ ਪ੍ਰਕਾਰ ਦੇ ਹੁੰਦੇ ਆ ਸਾਧ ਸੰਗੀ ਕਰਮ ਜਿਹੜੇ ਨੇ। ਇਹ ਤੁਹਾਡੇ ਇੱਥੇ ਕਥਾ ਹੋਈ ਸੀ, ਜਿਹੜੀ ਉਹਦਾ ਮੇਰੇ ਖਿਆਲ ਵੈਨਕੂਵਰ ਹੋਈ ਹੈ, ਹੁਣ ਮੇਰੇ ਚੇਤੇ ਆ ਗਿਆ, ਉਹਦਾ ਨਾਂ ਹੀ ਕਰਮ ਕਥਾ ਹੈ। ਅਤੇ ਸੈਂਕੜੇ ਹਜ਼ਾਰਾਂ ਨਹੀਂ ਲੱਖਾਂ ਲੋਕਾਂ ਨੇ ਸੁਣ ਲਈ ਹੈ, ਅਤੇ ਉਹ ਵਿਸਥਾਰ ਨਾਲ ਤਾਂ ਉੱਥੇ ਪੜ੍ਹ ਲਿਓ। ਕਰਮ ਕਥਾ ਦੇ ਵਿੱਚ ਬਹੁਤ ਕੁਛ ਆਨੰਦ ਮਾਣਿਆ, ਔਰ ਮੈਨੂੰ ਉਸ ਵੇਲੇ ਪਤਾ ਵੀ ਨਹੀਂ ਸੀ ਵੀ ਕੋਈ ਇਹ ਰਿਕਾਰਡ ਕਰ ਰਿਹਾ, ਮੈਨੂੰ ਨਹੀਂ ਸੀ ਪਤਾ। ਬਾਅਦ ਦੇ ਵਿੱਚ ਜਦੋਂ ਪਤਾ ਚੱਲਣ ਲੱਗਿਆ, ਮੈਨੂੰ ਦੋਨਾਂ ਗੱਲਾਂ ਦਾ ਬਹੁਤ ਲੇਟ, ਕਈ ਵਾਰ ਤਾਂ ਸਾਲਾਂ ਬਾਅਦ ਪਤਾ ਲੱਗਦਾ। ਜਿਹੜਾ ਕੋਈ ਖਿਲਾਫ਼ ਲਿਖਦਾ ਉਹਦਾ ਵੀ ਮੈਨੂੰ ਕਈ ਕਈ ਸਾਲ ਨਹੀਂ ਪਤਾ ਲੱਗਦਾ, ਵੈਸੇ ਚੰਗੀ ਉਹ ਗੱਲ ਹੈ, ਟਿਕਾਓ ਉਸੇ ਤਰ੍ਹਾਂ ਬਣੇ ਰਹਿੰਦੇ, ਠੀਕ ਹੈ। ਅਤੇ ਜਦੋਂ ਕਹੇ ਜੀ ਕਰਮ ਕਥਾ ਸੁਣੀ ਸੀ, ਕਾਸਤੇ ਸੁਣੀ ਗਈ, ਕਹਿੰਦੇ ਜੀ ਇੰਟਰਨੈਟ 'ਤੇ, ਮੈਂ ਕਿਹਾ ਕਿਹਨੇ ਪਾ ਦਿੱਤੀ, ਕਿੱਥੇ ਪਾਈ? ਉਹ ਮੈਂ ਹੌਲੀ ਹੌਲੀ ਜਦੋਂ ਪਤਾ ਲੱਗਿਆ, ਇੱਕ ਨੌਜਵਾਨ ਆ ਕੇ ਸਾਹਮਣੇ ਬਹਿੰਦਾ ਹੁੰਦਾ ਸੀ, ਅਤੇ ਮੈਂ ਸੋਚਿਆ ਵੀ ਉਹ, ਫਿਰ ਪਤਾ ਕੀਤਾ ਵੀ ਉਸ ਨੌਜਵਾਨ ਨੇ ਇਹ ਸਾਰੀ ਮਿਹਨਤ ਕੀਤੀ। 15 ਦਿਨ ਕਥਾ ਹੋਈ ਸੀ, ਕਰਮ ਦੀ ਕਥਾ ਨੂੰ 15 ਦਿਨ ਲੱਗੇ, 2 ਹਫ਼ਤੇ। ਕਰਮ ਹੈ ਕੀ? ਕਰਮ ਫਿਲਾਸਫੀ ਕੋਈ ਸੌਖੀ ਜਿਹੀ ਬਾਤ ਨਹੀਂ ਹੈ। ਮੇਰੇ ਕਰਮ ਚੰਗੇ ਜੀ, ਮੇਰੇ ਕਰਮ ਮਾੜੇ, ਕਰਮਾਂ ਬਾਰੇ ਸਮਝਣਾ ਚਾਹੀਏ ਹੈ ਕਿ ਇਹ ਕਥਾ ਸਾਰੀ ਭਾਈ ਦਇਆ ਸਿੰਘ ਜੀ ਦੀ ਰਸਨਾ ਤੋਂ ਉਚਾਰਨ ਕੀਤੀ, ਗੁਰੂ ਗੋਬਿੰਦ ਸਿੰਘ ਸਾਹਿਬ ਦੇ ਹੁਕਮ ਵਿੱਚ। ਅਤੇ ਭਾਈ ਸਾਹਿਬ ਨੂੰ ਕਿਹਾ, ਦਇਆ ਸਿੰਘ ਮਮ ਰੂਪ ਮਹਾਨਾ, ਦਇਆ ਸਿੰਘ ਮੇਰਾ ਹੀ ਆਪਣਾ ਰੂਪ ਹੈ, ਸਿੱਖੋ ਜਿਹੜਾ ਪ੍ਰਸ਼ਨ ਮੈਨੂੰ ਕੀਤਾ, ਦਇਆ ਸਿੰਘ ਉੱਤਰ ਦੇਣ। ਅਤੇ ਭਾਈ ਦਇਆ ਸਿੰਘ ਬਰਾਗ ਵਿੱਚ ਆ ਕੇ ਕਹਿੰਦੇ, ਮਹਾਰਾਜ ਮੈਂ ਤਾਂ ਕਠਪੁਤਲੀਆਂ ਕਲਗੀ ਤਲਪਾਤ ਕਰੀ, ਉਹਨਾਂ ਨੇ ਆਪਣੀ ਰਸਮਾਂ ਨਾਲ ਨਹੀਂ ਕਹਾਉਣਾ, ਮੇਰੀ ਨਾਲ ਕਹਾ ਲੈਣੇ, ਇਹ ਉਹਨਾਂ ਦੀ ਮਰਜ਼ੀ ਹੈ। ਉੱਥੇ ਕਹਿੰਦੇ ਤਿੰਨ ਪ੍ਰਕਾਰ ਦੇ ਕਰਮ ਹੁੰਦੇ ਆ, ਸੰਚਿਤ, ਪ੍ਰਲਭਿਤ, ਕਿਰਕਿਰੇਮਾਨ। ਹੁਣ ਇੱਥੇ ਸੰਚਿਤ ਕਰਮਾਂ ਦੀ ਬਾਤ ਆ ਗਈ। ਸੰਚਿਤ ਪਾਪ ਕਰਮ ਦੋ ਪ੍ਰਕਾਰ ਦਾ, ਚੰਗਾ ਕਰਮ ਹੈ ਜਿਹੜਾ ਪੁੰਨ ਕਰਮ ਪੈਦਾ ਕਰਦਾ, ਮਾੜਾ ਕਰਮ ਪਾਪ ਪੈਦਾ ਕਰ ਦਿੰਦਾ। ਸੰਚਿਤ ਨਾਮ ਇਕੱਠੇ, ਜਿਹੜੇ ਜਨਮਾਂ ਜਨਮਾਤਰਾਂ ਤੇ ਜੀਵ ਨੇ ਆਪਾਂ ਨੇ ਮਾੜੇ ਕਰਮ ਕਰਦੇ ਕਰਦੇ ਜਿਹੜੇ ਇਕੱਠੇ ਹੋ ਗਏ, ਅਜੇ ਸਾਨੂੰ ਦੁੱਖ ਦੇਣ ਦੀ ਵਾਰੀ ਆਈ ਨਹੀਂ, ਅਜੇ ਰਹਿੰਦੀ ਹੈ ਸਿਰ 'ਤੇ ਆ ਕੁਹਾੜਾ ਜੇ ਲਟਕ ਰਿਹਾ। ਜਿਹੜੇ ਦੁੱਖ ਮਿਲ ਗਏ ਉਹਨਾਂ ਦੇ ਲਈ ਕਦੇ ਪਖੰਡੀਆਂ ਕੋਲ, ਕਦੇ ਤਾਗੇ ਤਵੀਤ ਕਰਾਉਣ ਵਾਲਿਆਂ ਕੋਲ, ਕਦੇ ਪੀਰਾਂ ਨੂੰ ਮੰਨਣ ਵਾਲਿਆਂ ਕੋਲ, 24 ਘੰਟੇ ਦੇ ਇਲਾਜ ਕਰਨ ਵਾਲਿਆਂ ਕੋਲ ਧਨ ਲਟਾ ਲਟਾ ਕੇ ਫਿਰ ਉਦੋਂ ਵੀ ਦੁਖੀ ਹੋ ਜਾਂਦੇ ਹਾਂ ਜ਼ਿਆਦਾ। ਉਹ ਕਹਿੰਦੇ 24 ਘੰਟੇ 'ਚ ਸਾਰੇ ਦੁੱਖ ਤੋੜ ਦਾਂਗੇ। 24 ਘੰਟੇ 'ਚ ਦੁੱਖ ਤਾਂ ਜ਼ਰੂਰ ਤੋੜਦੇ ਆ, ਪਰ ਉਹ ਤੁਹਾਡੇ ਨਹੀਂ ਤੋੜਨਗੇ, ਉਹਨਾਂ ਦੇ ਟੱਬਰ ਦੇ ਦੁੱਖ ਤੋੜਨਗੇ ਜਿਹੜੇ ਡਾਲਰ ਇਕੱਠੇ ਕਰਕੇ ਭੰਡਾਰੇ ਭਰ ਗਏ ਉਹਨਾਂ ਦੇ ਬੈਠਿਆਂ ਨੇ। ਇੱਕ ਮਿੰਟ ਦੇ ਜੀ ਕਾਲ ਕਰਨ ਦੇ ਵੀ ਤੁਹਾਨੂੰ ਇੰਨੇ ਪੈਸੇ ਪੈਣਗੇ, ਕੰਮ ਸੂਤ ਵੀ ਉਹਨਾਂ ਦੇ ਕੋਲ ਹੀ ਆਉਂਦਾ। ਅਤੇ ਸਿਆਣੇ ਕਹਿੰਦੇ ਹੁੰਦੇ ਸੀ ਅਤੇ ਇਹਨਾਂ ਲੋਕਾਂ ਨੇ ਅਮਲ ਕੀਤਾ ਹੋਇਆ ਜਿਹੜੇ ਪਖੰਡ ਕਰਦੇ ਆ, ਕਹਿੰਦੇ ਘੀ ਖਾਈਏ ਸ਼ਕਰ ਸੇ, ਸ਼ਕਰ ਦੇ ਨਾਲ ਹਜ਼ਮ ਛੇਤੀ ਹੁੰਦਾ, ਅਤੇ ਦੁਨੀਆ ਲੁੱਟੀਏ ਮਕਰ ਸੇ, ਮਕਰ ਕਰ ਕਰਕੇ ਲੁੱਟਿਆ ਉੱਥੇ ਦੁਨੀਆ। ਅਤੇ ਇਸ ਕਰਕੇ ਸਾਧ ਸਿੰਘ ਜੀ ਇਹਨਾਂ ਤੋਂ ਬਚੋ, ਕਰਮ ਤੋਂ ਉੱਪਰ ਜਿਹੜੀ ਬਾਤ ਉੱਠ ਕੇ ਕੋਈ ਕੁਛ ਨਹੀਂ ਦੇਣ ਵਾਲਾ ਜੋ ਕਿ ਸਾਡੇ ਕਰਮਾਂ 'ਚ ਹੈ। ਹਾਂ, ਸਤਿਗੁਰੂ ਸਮਰੱਥ ਹੈ ਸਾਡੇ ਕਰਮਾਂ ਤੋਂ ਵੱਧ ਵੀ ਦੇ ਸਕਦਾ। ਸਾਡੇ ਮਾੜੇ ਕਰਮਾਂ ਨੂੰ ਗੁਰ ਕਾ ਸ਼ਬਦ ਘੱਟ ਹੈ ਕੋਟ ਕਰਮ ਗੁਰੂ ਸਮਰੱਥ, ਉੱਤੇ ਨਹੀਂ ਗੱਲ ਕਰੀ। ਜੋ ਅਸੀਂ ਇਸ ਵੇਲੇ ਕਿਰੇਮਾਨ ਜਿਹੜੀ ਕਿਰਿਆ ਕਰਦੇ ਹਾਂ ਇੱਛਾ ਦੇ ਸਹਿਤ ਹੋ ਕੇ, ਉਹਦਾ ਕਰਮ ਬਣਦਾ। ਇਹ ਸੰਚਿਤ, ਇਹ ਕਿਰੇਮਾਨ ਕਰਮ ਹੈ। ਇਹ ਕਿਰੇਮਾਨ ਕਰਮ ਦੀ ਹੀ ਅੱਗੇ ਚੱਲ ਕੇ ਸੰਚਿਤ ਕਰਮ ਬਣਦਾ। ਸੰਚਿਤ ਕਰਮ ਦੇ ਵਿੱਚੋਂ ਹੀ ਕੁਝ ਹਿੱਸਾ ਕੱਟ ਕੇ ਸਾਡਾ ਸਰੀਰ ਬਣਿਆ, ਇਹਨੂੰ ਪ੍ਰਲਭਤ ਕਹਿੰਦੇ ਨੇ। ਪ੍ਰਲਭਤ ਪਹਿਲਾਂ ਬਣਿਆ, ਸਰੀਰ ਬਾਅਦ 'ਚ ਬਣਿਆ, ਇਹ ਪ੍ਰਲਭਤ ਦਾ ਕਰਮ ਬਣਿਆ ਹੋਇਆ। ਇਹਦੇ 'ਚ ਕਿੰਨਾ ਦੁੱਖ ਮਿਲਣਾ, ਕਿੰਨਾ ਸੁੱਖ ਮਿਲਣਾ, ਕਿੰਨੀ ਵਡਿਆਈ ਮਿਲਣੀ ਹੈ, ਕਿੰਨਾ ਅਪਜਸ ਮਿਲਣਾ, ਲਿਖ ਦਾਤ ਜੋਤ ਵਡਿਆਈ ਸਭ ਕੁਝ ਪਹਿਲਾਂ ਲਿਖਿਆ। ਇਹਨੂੰ ਕਹਿੰਦੇ ਲੇਖ ਨਾ ਮਿੱਟੀ ਹੈ ਸੁਖੀ ਜੋ ਲਿਖਿਆ ਕਰਤਾ। ਹਾਂ, ਇੰਨਾ ਕੁ ਜ਼ਰੂਰ ਹੋ ਜਾਂਦਾ ਵੀ ਸੂਲੀ ਦੀ ਸੂਲ ਕਰ ਦੇਣ ਸਤਿਗੁਰੂ, ਕਈ ਜਨਮਾਂ ਨੂੰ ਇੱਕ ਰਾਤ ਸੁਪਨੇ 'ਚ ਹੀ ਭੁਗਤਾ ਦੇਣ, ਐਸਾ ਹੋਇਆ ਅਤੇ ਹੁੰਦਾ ਵੀ ਰਹੇ। ਇਸ ਕਰਕੇ ਸੰਚਿਤ ਕਰਮ ਜਿਹੜੇ ਪਾਪ ਸਨ ਉਹਨਾਂ ਦੀ ਨਿਵਿਰਤੀ ਵੀ ਇਸ਼ਨਾਨ ਕਰਨ ਦੇ ਨਾਲ ਹੋ ਜਾਣੀ, ਇਹ ਬਹੁਤ ਵੱਡੀ ਬਾਤ ਹੈ। ਇਹ ਸਮਰੱਥਾ ਕੇਵਲ ਹਰਿਮੰਦਰ ਸਾਹਿਬ ਦੇ ਆਲੇ ਦੁਆਲੇ ਅੰਮ੍ਰਿਤ ਜਲ ਛਾਇਆ ਰਾਮ ਉਹਦੀ ਹੈ। ਗਿਆਨੀ ਪੂਰਨ ਸਿੰਘ ਜੀ, ਸਿੰਘ ਸਾਹਿਬ ਅਕਾਲ ਤਖ਼ਤ ਦੇ ਜਥੇਦਾਰ ਅਤੇ ਸਾਬਕਾ ਜਥੇਦਾਰ ਅਤੇ ਸਾਬਕਾ ਹੀ ਹੈੱਡ ਗ੍ਰੰਥੀ ਹਰਿਮੰਦਰ ਸਾਹਿਬ, ਸੰਗਤ 'ਚ ਵਸਣ ਹੋਇਆ, ਕਹਿੰਦਾ ਮੇਰੇ ਪਹਿਰੇ ਵਿੱਚ ਮੇਰੇ ਵੇਖਦਿਆਂ, ਅਤੇ ਇੱਕ ਉਹਦਾ ਨਾਂ ਦੱਸਿਆ ਸੀ, ਮੈਨੂੰ ਨਾਂ ਨਹੀਂ ਚੇਤੇ, ਗਿਆਨੀ ਜੀ ਸਾਰਾ ਉਹਨਾਂ ਦੇ ਕੋਲ ਨੋਟ ਹੈ, ਅੱਜ ਵੀ ਉਹਨਾਂ ਤੋਂ ਪੁੱਛ ਸਕਦੇ। ਉਹ ਕਹਿੰਦੇ ਇੱਕ ਬਜ਼ੁਰਗ ਆਇਆ ਅਤੇ ਉਹਦੇ ਬੱਚੇ ਦੀਆਂ ਇਕੱਲਾ ਇਕੱਲਾ ਬੱਚਾ ਸੀ, ਅੱਖਾਂ ਬੱਚੀ ਸੀ ਜਾਂ ਬੱਚਾ ਸੀ ਮੈਨੂੰ ਇਹ ਵੀ ਚੇਤੇ ਨਹੀਂ, ਉਹਦੀ ਨਿਗਾਹ ਚਲੀ ਗਈ ਬਿਲਕੁਲ ਅੰਨਾ, ਅਤੇ ਲਿਆ ਕੇ ਉਹਨੇ ਜੀ ਹਰਿਮੰਦਰ ਸਾਹਿਬ 'ਤੇ ਅਰਦਾਸ ਕਰਵਾਈ ਔਰ ਨਿਸ਼ਚਾ ਕੀਤਾ ਅਤੇ 40 ਦਿਨ ਸਰੋਵਰ ਸਾਹਿਬ ਦਾ ਇਸ਼ਨਾਨ ਵੀ ਕਰਾਇਆ ਅਤੇ ਹਰ ਰੋਜ਼ ਮੂਲ ਮੰਤਰ ਪੜ੍ਹਦਿਆਂ ਉਸ ਬੱਚੇ ਸਿਰ ਉਹਦੇ ਛੱਟੇ ਮਾਰਨੇ ਅੱਖਾਂ ਦੇ ਉੱਤੇ, ਅਤੇ 40ਵੇਂ ਦਿਨ ਜਿਵੇਂ ਭੜਕ ਦੇ ਕੇ ਦੀਵਾ ਬਲਦਾ ਉਸ ਬੱਚੇ ਦੀ ਨਿਗਾਹ ਆਈ। ਗਿਆਨੀ ਜੀ ਕਹਿੰਦੇ ਮੈਂ ਵੇਖਿਆ ਉਹ ਸੰਜਾਖਾ ਹੋਇਆ ਵੀ ਅਤੇ ਅੰਨਾ ਹੋਇਆ ਸੀ ਉਦੋਂ ਵੀ ਦੇਖਿਆ। ਅੱਜ ਗਿਆਨੀ ਜੀ ਬੈਠੇ ਨੇ ਸਿੰਘ ਸਾਹਿਬ ਸਾਬਕਾ ਜਥੇਦਾਰ, ਅਤੇ ਕੱਲ੍ਹ ਗੱਲ ਪੁਰਾਣੀ ਹੋ ਜਾਏਗੀ, ਜਿਹਨੂੰ ਵਹਿਮ ਹੋ ਤਾਂ ਸਿੰਘ ਸਾਹਿਬ ਨੂੰ ਜਾ ਕੇ ਮਿਲ ਲੈਣ ਜੀ, ਆਹ ਗੱਲ ਸੁਣੀ ਆ ਇਦੋਂ ਵਧੀਆ ਸੁਣਾਉਣਗੇ ਕਿਉਂਕਿ ਉਹਨਾਂ ਦੇ ਸਾਰਾ ਕੁਝ ਇੱਥੇ ਹੈ। ਇਸ ਕਰਕੇ ਬੜੀਆਂ ਸ਼ਕਤੀਆਂ। ਭਾਰਦਵਾਜ ਦੀ ਕਹਾਣੀ ਮਸਕੀਨ ਜੀ, ਗਿਆਨੀ ਸੰਤ ਸਿੰਘ ਮਸਕੀਨ, ਕਿੰਨੀ ਵਾਰ ਉਹਨਾਂ ਨੇ ਸੁਣਾਈ, ਅਕੋਲ ਬਿਠਾ ਕੇ ਸੁਣਾਈ। ਔਰ ਉਸ ਬੱਚੀ ਨੇ ਜਦੋਂ ਸੁਖਣੀ ਸਾਹਿਬ ਦਾ ਪਾਠ ਅਖੰਡ ਪਾਠ ਚੱਲਦਾ ਸੀ, ਉਸ ਲੈਟ ਨੂੰ ਵੀ ਕੈਚ ਕੀਤਾ ਕੈਮਰੇ ਦੇ ਵਿੱਚ, ਉਹਨਾਂ ਦੇ ਕੋਲ ਉਹ ਵੀ ਸੂਤ ਹੈ। ਫਿਰ ਵੀ ਬਾਈ ਨਹੀਂ ਕਿਸੇ ਨੇ ਮੰਨਣਾ ਤਾਂ ਮਨਾਉਣ ਦੀ ਇੱਛਾ ਛੱਡ ਦਿਓ, ਫਿਰ ਆਪਣੀ ਭਾਵਨਾ ਹੀ ਠੀਕ ਰੱਖੋ, ਫਿਰ ਲੋੜ ਨਹੀਂ ਕਿਸੇ ਨੂੰ ਮਨਾਉਣ ਦੀ, ਆਪਣਾ ਮਨ ਮੰਨ ਜਾਏ ਬਸ ਇਹੀ ਕਾਫੀ ਹੈ। ਦੁਨੀਆ ਨੂੰ ਮਨਾਉਣ ਦੀ ਗੱਲ ਇੱਛਾ ਹੀ ਖਤਮ ਕਰ ਦਿਓ। ਗੁਰੂ ਇਹ ਕਿਰਪਾ ਕਰੇ ਸੋ ਅੱਗੇ ਦੱਸਦੇ ਹਨ ਜੀ,
ਸਰ ਸਨਾਨ ਤੇ ਕਿਨ ਸਖਾਪੂ,
ਸਰੋਵਰ ਦੇ ਇਸ਼ਨਾਨ ਕਰਨ ਦੇ ਨਾਲ ਇਹ ਪਾਪ ਜਿਹੜੇ ਨੇ ਖਾਪੂ ਕੀ ਖਤਮ ਹੋ ਜਾਂਦੇ ਹਨ, ਖਪ ਜਾਂਦੇ ਨੇ।
ਰਹਿ ਪ੍ਰਕਰਮਾ ਫਿਰ ਤੋਂ ਫੇਰੇ,
ਉਦੋਂ ਬਾਅਦ ਸਿੱਖਵੇ ਪ੍ਰਕਰਮਾ ਕਰਦੇ ਆ ਚਾਰ ਛਪੇਰੇ। ਪ੍ਰਕਰਮਾ ਦਾ ਜਿਹੜਾ ਸਾਧ ਸਿੰਘ ਜੀ, ਇਹ ਗੁਰੂ ਸਾਹਿਬ ਦੇ ਵੇਲੇ ਤੋਂ ਹੀ ਹੈ। ਫਿਰ ਵੱਡੀ ਪ੍ਰਕਰਮਾ ਜਿਹੜੀ ਉਹ ਕਰਦੇ ਹਨ ਜੀ,
ਸ਼ਬਦ ਪਠੈ ਫਲ ਪਾਏ ਕਨੇਰੇ।
ਪ੍ਰਕਰਮਾ ਨਹੀਂ ਇਕੱਲੀ ਕਰਦੇ, ਨਾਲ ਸ਼ਬਦ ਪੜ੍ਹਦੇ ਹੈ। ਸ਼ਬਦ ਪੜ੍ਹ ਕੇ ਪੂਰੀ ਪ੍ਰਕਰਮਾ ਸਰੋਵਰ ਸਾਹਿਬ ਜੀ ਕਰਦੇ ਹਨ।
ਰਹਿ ਕਾਮਨਾ ਤਤ ਛਿਣ ਪਾਵੇ,
ਜਿਹੜੇ ਸਿੱਖ ਮਨ ਵਿੱਚ ਕਾਮਨਾ ਕਰਕੇ ਐਸਾ ਕਰਦੇ, ਤਤ ਛਿਣ ਹੁੰਦਾ, ਬਹੁਤ ਜਲਦੀ ਉਹਨਾਂ ਦੀ ਕਾਮਨਾ ਪੂਰੀ ਹੁੰਦੀ ਸੀ।
ਕਹਿਤ ਸਲਾਂਘਾ ਧਾਮਨ ਜਾਵੇ,
ਸਲਾਂਘਾ ਕਰਦੇ ਹੋਏ ਆਪਣੇ ਆਪਣੇ ਘਰਾਂ ਨੂੰ ਜਾਂਦੇ ਹਨ।
ਜੈ ਸਿੱਖ ਸੰਗਤ ਕੋਈ ਹੋਏ ਬਹੁ ਮੇਲਾ,
ਇਉਂ ਸਤਸੰਗਤ ਦਾ ਬਹੁਤ ਭਾਰੀ ਮੇਲਾ ਹੁੰਦਾ ਹੈ।
ਸੁਤ ਸੁਣਾਏ ਸੋ ਤਾਲ ਸੁਹੇਲਾ,
ਇੱਕ ਦੂਜੇ ਤੋਂ ਉਸਤਤ ਸੁਣਾਉਂਦੇ ਨੇ ਇਹ ਸਰੋਵਰ ਦੀ ਆਹ ਮਹੱਤਤਾ ਹੈ, ਫਲਾਨੇ ਦਾ ਆਹ ਕਾਮਨਾ ਪੂਰੀ ਹੋਏ, ਇੱਕ ਦੂਜੇ ਨੂੰ ਸੰਗਤਾਂ ਪ੍ਰਚਾਰ ਕਰਦੀਆਂ ਨੇ।
ਅਤਰ ਮਣੀਕ ਬਣੀ ਜੇ ਸੋਭਾ,
ਇਹ ਬਹੁਤ ਸੁੰਦਰ ਸੋਭਾ ਬਣ ਰਹੀ ਹੈ।
ਦੇਖਤ ਜਿਸ ਨਾ ਕਹਿ ਮਨ ਲੋਭਾ,
ਜਿਹਨੂੰ ਦੇਖਦਿਆਂ ਕਿਹਦਾ ਮਨ ਹੈ ਜਿਹੜਾ ਲੁਭਾਏ ਮਨ ਨਾ ਹੋਵੇ ਜੀ।
ਆਪ ਸਤਿਗੁਰ ਕਾਰ ਕਰਾਵੇ,
ਆਪ ਸਤਿਗੁਰੂ ਜੀ ਸੇਵਾ ਕਰਵਾਉਂਦੇ ਨੇ।
ਬੱਜਣ ਕੋ ਫਲ ਕਨੋ ਸੁਣਾਵੇ,
ਆਪਣੀ ਰਸਨਾ ਤੋਂ ਕਹਿੰਦੇ ਨੇ ਗੁਰੂ ਅਰਜਨ ਦੇਵ ਜੀ ਕਿ ਗੁਰੂ ਪਿਆਰਿਓ, ਇਹ ਆਮ ਪਾਣੀ ਵਰਗਾ ਪਾਣੀ ਨਹੀਂ, ਇਹਦਾ ਬਹੁਤ ਵੱਡਾ ਮਹੱਤਵ ਹੈ। ਆਪਣੀ ਰਸਨਾ ਤੋਂ ਕਹਿੰਦੇ ਨੇ ਗੁਰਦੇਵ ਪਾਤਸ਼ਾਹ,
ਪਸਰਿਓ ਸੁਜਾਸ ਦੇਸ਼ ਪਰਦੇਸ਼,
ਦੇਸਾਂ ਪ੍ਰਦੇਸਾਂ, ਦੇਸ਼ ਆਪਣਾ ਪ੍ਰਦੇਸ਼ ਪਰਾਇਆ, ਸਾਰੀ ਜਗ੍ਹਾ ਮਹਿਮਾ ਫੈਲ ਗਈ।
ਸੁਣ ਸੁਣ ਆਵੇ ਸਿੱਖ ਵਿਸ਼ੇਸ਼,
ਵਿਸ਼ੇਸ਼ ਕਰਕੇ ਸਿੱਖ ਸੁਣ ਕਰਕੇ ਆਉਂਦੇ ਹਨ ਜੀ।
ਦਰਸ਼ਨ ਕੀ ਕਾਂਖਾ ਕਨੀ,
ਇੱਕ ਤਾਂ ਦਰਸ਼ਨਾਂ ਦੀ ਇੱਛਾ ਹੈ ਕਿ ਅੰਮ੍ਰਿਤਸਰ ਸਾਹਿਬ ਜਾਵਾਂਗੇ, ਗੁਰੂ ਅਰਜਨ ਦੇਵ ਜੀ ਦੇ ਦੀਦਾਰ ਹੋਣਗੇ, ਇੱਕ ਤਾਂ ਇਹ ਇੱਛਾ, ਇਹ ਕਾਂਖਾ ਹੈ।
ਦੂਤੀਏ ਸਰ ਕੀ ਉਸਤਤ ਸੁਣੀ,
ਦੂਸਰਾ ਸਰੋਵਰ ਦੀ ਉਸਤਤ ਸੁਣੀਆਂ, ਉੱਥੇ ਇਸ਼ਨਾਨ ਕਰਾਂਗੇ। ਇਹ ਸੰਗਤਾਂ ਨੂੰ ਬਹੁਤ ਵੱਡਾ ਭਾਰੀ ਉਹਨਾਂ ਦੇ ਮਨ ਦੇ ਅੰਦਰ ਉਤਸ਼ਾਹ ਜਾਗਦਾ ਹੈ।
ਜਿਤ ਮਹਿ ਚਾਪ ਅਦਕ ਅਰ ਕਰ ਆਵੇ,
ਤੇ ਚਿੱਤ ਦੇ ਵਿੱਚ ਬਹੁਤ ਭਾਰੀ ਸ਼ੌਕ ਹੈ, ਚਾਹ ਦੇ ਨਾਲ ਯਾਤਰਾ ਕਰਕੇ ਵਾਪਸ ਆਉਂਦੇ ਨੇ।
ਸਰ ਇਸ਼ਨਾਨ ਕਰ ਉਰ ਹਰ ਖਾਵੇ,
ਹਿਰਦੇ 'ਚ ਬੜੇ ਖੁਸ਼ੀ ਹੁੰਦੀ ਹੈ ਇਸ਼ਨਾਨ ਕਰਕੇ ਜਦੋਂ ਵਾਪਸ ਆਉਂਦੇ ਨੇ।
ਦਰਸੇ ਸਤਿਗੁਰ ਕੋ ਸੁਖ ਪਾਏ,
ਸਤਿਗੁਰਾਂ ਦਾ ਦਰਸ਼ਨ ਕਰਕੇ ਆਤਮ ਸੁਖ ਪ੍ਰਾਪਤ ਹੁੰਦਾ ਹੈ।
ਅਨਕ ਪਾਦ ਕੋ ਸੁਜਸ ਸੁਣਾਏ,
ਅਨੇਕਾਂ ਪ੍ਰਕਾਰ ਦਾ ਸ੍ਰੇਸ਼ਟ ਜਸ ਕਰਦੇ ਹਨ।
ਜਗ ਸਾਗਰ ਦੁਸਤਰ ਵੱਡ ਦੁਰਾਂਦਾਰੁਨ,
ਸੰਸਾਰ ਜਿਹੜਾ ਇਹ ਇੱਕ ਬੜਾ ਭਾਰੀ ਭਿਆਨਕ ਸਮੁੰਦਰ ਹੈ, ਇਹਨੂੰ ਭਉ ਜਲ ਕਹਿੰਦੇ ਆ, ਭਵ ਜਲ ਵੀ ਕਹਿੰਦੇ ਆ, ਭਉ ਜਲ ਵੀ ਕਹਿੰਦੇ, ਜਿਹਦੇ 'ਚ ਭੈ ਰੂਪੀ ਹੀ ਪਾਣੀ ਹੈ। ਸਮੁੰਦਰ ਦੇ ਵਿੱਚ ਲਹਿਰਾਂ ਹੁੰਦੀਆਂ ਹਨ, ਸਮੁੰਦਰ ਦੇ ਦੋ ਕਿਨਾਰੇ ਹੁੰਦੇ ਨੇ, ਦੋਨਾਂ ਕਿਨਾਰਿਆਂ ਦੇ ਵਿਚਾਲੇ ਸਮੁੰਦਰ ਹੈ, ਔਰ ਸਮੁੰਦਰ ਦੇ ਵਿੱਚ ਜਲ ਜੰਤੂ ਹੁੰਦੇ ਨੇ ਬੜੇ ਖਤਰਨਾਕ। ਸਮੁੰਦਰ ਦੇ ਵਿੱਚ ਪਾਣੀ ਦੀਆਂ ਘੁੰਮਣ ਘੇਰੀਆਂ ਹੁੰਦੀਆਂ, ਉਹਦੇ ਫਸ ਜਾਏ ਨਿਕਲ ਨਹੀਂ ਸਕਦਾ, ਜਹਾਜ਼ ਨਹੀਂ ਨਿਕਲਦਾ ਬੰਦੇ ਦੀ ਤਾਂ ਬਾਤ ਕੀ ਹੈ। ਬਿਲਕੁਲ ਇਸੇ ਤਰ੍ਹਾਂ ਦਾ ਇਹ ਸੰਸਾਰ ਸਮੁੰਦਰ ਹੈ, ਇਸ ਲਈ ਕਿ ਸੰਸਾਰ ਸਮੁੰਦੇ ਤਾਰ ਗੋਬਿੰਦੇ, ਐ ਮੇਰੇ ਗੋਬਿੰਦ ਮੈਨੂੰ ਇਹ ਸੰਸਾਰ ਸਮੁੰਦਰ ਤੋਂ ਉਤਾਰ ਲਿਆ। ਸਾਗਰ ਤਰਿਆ ਸਾਧੂ ਸੰਗੇ, ਇਹ ਦੁਸਤਰ ਹੈ, ਬਹੁਤ ਕਠਿਨ ਹੈ। ਪਾਵਕ ਸਾਗਰ ਅਥਾਹ ਲਹਿਰ ਮੈਂ ਤਾਰੋ ਤਾਰਨ ਹਾਰੇ, ਇਹਦੇ ਦੋ ਕਿਨਾਰੇ ਕਿਹੜੇ ਨੇ, ਇੱਕ ਜੰਮਣ ਦਾ, ਜੀਵ ਜਦੋਂ ਜੰਮਿਆ, ਅਤੇ ਇੱਕ ਮਰਨ ਦਾ, ਉਹਦੇ ਵਿਚਾਲੇ ਵਿਚਾਲੇ ਪਦਾਰਥਾਂ ਦੇ ਪਾਣੀ ਦੇ ਵਿੱਚ ਇਹ ਗੋਤੇ ਖਾਂਦਾ ਫਿਰਦਾ, ਸੁਰਤ ਉਹਦੇ 'ਚ ਡੁੱਬੀ ਰਹਿੰਦੀ ਹੈ, ਗੋਤੇ ਖਾਏ ਨਾ ਨਿਕਲੇ। ਦੋ ਕਿਨਾਰੇ ਨੇ, ਇੱਕ ਜੰਮਣ ਦਾ, ਇੱਕ ਮਰਨ ਦਾ, ਇਹਨਾਂ ਦੇ ਵਿੱਚ ਇਹ ਸੰਸਾਰ ਸਮੁੰਦਰ ਹੈ। ਉਹਦੇ 'ਚ ਪਾਣੀ ਹੁੰਦਾ ਹੈ, ਇਹਦੇ 'ਚ ਪਦਾਰਥਾਂ ਦਾ ਪਾਣੀ ਹੈ, ਕੋਈ ਬਹੁਤਾ ਅੰਤਰਾ ਨਹੀਂ। ਉਹਦੇ 'ਚ ਲਹਿਰਾਂ ਹੁੰਦੀਆਂ ਨੇ, ਇਹਦੇ 'ਚ ਲੋਭ ਦੀਆਂ ਲਹਿਰਾਂ ਨੇ, ਕੋਈ ਅੰਤਰਾ ਬਹੁਤਾ ਨਹੀਂ। ਉਹਦੇ 'ਚ ਘੁੰਮਣ ਘੇਰੀਆਂ, ਇਹਦੇ 'ਚ ਭਰਮ ਦੀਆਂ ਭਮੀਰੀਆਂ ਘੁੰਮਦੀਆਂ ਹਨ, ਭਰਮ ਦੇ ਵਿੱਚ ਬੰਦਾ ਨਿਕਲਦਾ ਨਹੀਂ, ਭਰਮ ਦੀਆਂ ਭਮੀਰੀਆਂ ਦੇ ਘੁੰਮਦਾ। ਉਹਦੇ 'ਚ ਜਲ ਜੰਤੂ ਨੇ, ਇਹਦੇ 'ਚ ਕਾਮ ਕਰੋ ਲੋਭ ਮੋਹ ਹੰਕਾਰ ਜਲ ਜੰਤੂ ਨੇ, ਇਹ ਭੈਦਾਇਕ ਹੈ। ਵਾਹਿਗੁਰੂ ਨਾਮ ਜਹਾਜ਼ ਹੈ, ਚੜ੍ਹੇ ਸੋ ਉਤਰੇ। ਇਉਂ ਸਤਿਗੁਰੂ ਮਹਾਰਾਜ ਨੇ ਸੰਸਾਰ ਤੋਂ ਤਾਰਨ ਵਾਸਤੇ ਇੱਕ ਢੰਗ ਬਣਾਇਆ ਗੁਰਦੇਵ ਪਾਤਸ਼ਾਹ ਨੇ,
ਤਿਸ ਤੇ ਆਪਣੇ ਦਾਸ ਉਬਾਰਨ,
ਆਪਣਿਆਂ ਦਾਸਾਂ ਨੂੰ ਪਾਰ ਕਰਨ ਵਾਸਤੇ ਹਰੀ ਮੰਦਰ ਵਰਗਾ ਮੰਦਰ ਦਿੱਤਾ, ਅੰਮ੍ਰਿਤ ਸਰੋਵਰ ਵਰਗਾ ਸਰੋਵਰ ਦਿੱਤਾ ਹੈ, ਤੇ ਵਾਹਿਗੁਰੂ ਨਾਮ ਸਾਰਿਆਂ ਤੋਂ ਸ੍ਰੇਸ਼ਟ ਗੁਰਮੰਤਰ ਦਿੱਤਾ,
ਕਰਿਓ ਸਭਨ ਪਰ ਵੱਡ ਉਪਕਾਰਾ,
ਇਹ ਸਾਰਿਆਂ ਦੇ ਉੱਤੇ ਜੀਵਾਂ ਦੇ ਉੱਤੇ ਬਹੁਤ ਵੱਡਾ ਪਰਉਪਕਾਰ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਕੀਤਾ, ਬਹੁਤ ਵੱਡਾ ਪਰਉਪਕਾਰ ਹੈ।
ਧੰਨ ਧੰਨ ਗੁਰ ਸਿੱਖ ਦਤਾਰਾ,
ਇਹ ਸਿੱਖਾਂ ਦੇ ਦਾਤੇ ਗੁਰੂ, ਮਨ ਕਰਕੇ ਵੀ ਧੰਨ, ਬਾਣੀ ਕਰਕੇ ਵੀ ਧੰਨ, ਇਹ ਅਨਮੇ ਰੀਤ ਨਾਲ ਹੈ ਜੀ ਆਧਾਰ। ਹਾਂਜੀ,
ਇਤਿਹਾਸਿਕ ਜਸ ਜਗ ਮਹਿ ਪਇਓ,
ਇਤਿਹਾਸਿਕ ਸੰਸਾਰ ਵਿੱਚ ਬਹੁਤ ਜਸ ਹੋ ਰਿਹਾ ਹੈ,
ਦੂਨ ਚੁਗਾਨਾ ਹੋਏ ਨਿਤ ਨਯੋ,
ਇਹ ਦੁੱਗਣਾ ਚੌਗਣਾ ਜਸ ਵੱਧਦਾ ਹੀ ਜਾਂਦਾ ਹੈ, ਤੋੜ ਨਾ ਆਵੇ ਵੱਧ ਹੋ ਜਾਈ, ਦਿਨ ਦਿਨ ਚੜ੍ਹੇ ਸਵਾਇਆ, ਨਾਨਕ ਹੋਤ ਨਾ ਕਾਰ, ਵੱਧਦਾ ਜਾ ਰਿਹਾ ਪ੍ਰਤਾਪ,
ਕਿਤਕ ਕਾਲ ਸਰ ਮਹਿ ਜਲ ਰਹਿਓ,
ਕਿੰਨੀ ਕੁ ਦੇਰ ਤੱਕ ਇਹ ਅੰਮ੍ਰਿਤ ਜਲ ਉਸੇ ਤਰ੍ਹਾਂ ਛਾਇਆ ਰਿਹਾ,
ਬਹੁਰੋ ਸੋਕ ਸਰਬ ਨੇ ਲਹਿਓ,
ਇੱਕ ਸਮਾਂ ਐਸਾ ਆਇਆ ਤੇ ਪਾਣੀ ਦੀ ਬੂੰਦ ਬਣਾ ਰਹੀ, ਤੇ ਸਾਰਾ ਹੀ ਸਰੋਵਰ ਸੀ ਜਿਹੜਾ ਪਾਣੀ ਸੋਖ ਲਿਆ ਰੇਤੇ ਨੇ, ਉਹਦੇ ਵਿੱਚ ਰਿਹਾ ਨਾ ਕੁਛ ਵੀ ਪਾਣੀ।
ਸ੍ਰੀ ਅਰਜਨ ਕੇ ਟਿਗ ਸਿੱਖ ਸਾਰੇ,
ਅਰਜਨ ਦੇਵ ਜੀ ਦੇ ਮਾਰ ਪਾਸ ਜਾ ਕੇ ਸਾਰਿਆਂ ਸਿੱਖਾਂ ਨੇ ਬੇਨਤੀ ਕੀਤੀ ਹੈ ਪਾਤਸ਼ਾਹ,
ਸੋ ਭਰਮ ਜੁੱਤ ਕਰ ਜੋਰ ਉਚਾਰੇ,
ਸਹਿਤ ਭਰਮ ਦੇ ਬੇਨਤੀ ਹੱਥ ਜੋੜ ਕੇ ਕੀਤੀ ਹੈ ਪਾਤਸ਼ਾਹ,
ਇਹੋ ਤਾਲਨ ਮਹਿ ਦੁਸ਼ਮਹਾਨਾ,
ਮਹਾਰਾਜ ਸਿਆਣੇ ਕਹਿੰਦੇ ਨੇ ਕਿ ਸਰੋਵਰਾਂ ਦੇ ਵਿੱਚ ਤਾਲਾਂ ਦੇ ਵਿੱਚ ਇੱਕ ਦੋਸ਼ ਹੁੰਦਾ ਹੈ, ਉਹ ਦੱਸਦੇ ਨੇ ਕਿਹੜਾ,
ਮਹਾਨੀਰ ਸੁੱਖ ਹੈ ਜਿਸ ਥਾਨਾ,
ਜਿਹੜਾ ਸਰੋਵਰ ਪਾਣੀ ਪੀਣ ਲੱਗ ਜਾਏ ਇਹ ਸਰੋਵਰ ਦਾ ਦੋਸ਼ ਮੰਨਿਆ ਜਾਂਦਾ ਹੈ ਤੇ ਢਹਿ ਜਾਂਦਾ, ਰਹਿੰਦਾ ਨਹੀਂ, ਪਾਣੀ ਦੇ ਆਸਰੇ ਤਾਂ ਰਹਿ ਜਾਂਦਾ ਹੈ, ਤੇ ਇਸ ਕਰਕੇ ਸੱਚੇ ਪਾਤਸ਼ਾਹ ਬੜੀ ਫਿਕਰ ਦੀ ਬਾਤ ਹੋ ਗਈ,
ਬਣਿਓ ਬਣਾਇਓ ਨਿਸਫਲ ਹੋਏ,
ਇਹ ਤਾਂ ਮਹਾਰਾਜ ਇਉਂ ਆ ਵੀ ਬਣਿਆ ਬਣਾਈ ਨਿਸਫਲ ਹੋ ਗਿਆ, ਇਹ ਮਹਾਰਾਜ ਬਹੁਤ ਚਿੰਤਾ ਦੀ ਗੱਲ ਹੈ, ਸਿੱਖਾਂ ਨੂੰ ਬੜੀ ਚਿੰਤਾ ਹੋ ਗਈ,
ਬਿਜਨਾ ਠਹਿਰ ਸਕੈ ਜਲ ਜੋਏ,
ਕਿਉਂਕਿ ਇਹਦੇ ਵਿੱਚ ਜਿਹੜਾ ਜਲ ਨਹੀਂ ਠਹਿਰਦਾ ਇਹ ਤਾਂ ਬੜਾ ਦੋਸ਼ ਹੈ,
ਕੇਤਕ ਤਾਲ ਰਹੇ ਇਸ ਭਾਂਤ,
ਇਸੇ ਤਰ੍ਹਾਂ ਦੇ ਬਹੁਤ ਸਾਰੇ ਤਾਲ ਹਨ ਸਤਿਗੁਰੂ ਜਿਹਨਾਂ ਦੇ ਪਾਣੀ ਨਹੀਂ ਠਹਿਰਦਾ, ਦੇਖੇ ਗਏ ਹਨ,
ਬਿਨ ਜਲ ਤੇ ਸੁੱਕੇ ਗਿਰ ਜਾਤ,
ਉਹ ਤਾਂ ਬਹੁਤੀ ਦੇਰ ਰਹਿੰਦੇ ਹੀ ਨਹੀਂ, ਪਾਣੀ ਤੋਂ ਬਿਨਾਂ ਡਿੱਗ ਜਾਂਦੇ ਨੇ ਆਪਣੇ ਆਪ, ਸੱਚੇ ਪਾਤਸ਼ਾਹ
ਮਹਾਂਵਿਘਨ ਇਹੋ ਤਾਲਨ ਕੇਰਾ,
ਇਹ ਮਹਾਂਵਿਘਨ ਮੰਨਿਆ ਜਾਂਦਾ ਹੈ ਤਾਲਾਂ ਦਾ, ਜੋ ਇਸ ਤਾਲ ਦੇ ਵਿੱਚ ਲੱਗਦਾ ਹੈ ਕਿ ਉਹ ਵਿਘਨ ਪੈ ਗਿਆ,
ਜੋ ਰਾਵਰ ਕੇ ਸਰ ਮਹਿਰਾ,
ਜੋ ਆਪ ਜੀ ਦੇ ਸਰੋਵਰ ਦੇ ਵਿੱਚ ਦੇਖਿਆ ਜਾ ਰਿਹਾ ਹੈ,
ਨਾਹੇ ਪਾਈ ਇਸ ਦੋਸ਼ ਮਿਟਾਵਨ,
ਮਹਾਰਾਜ ਸਾਹਿਬ ਜੀ ਨੂੰ ਇਹ ਬਚਨ ਕਿਹਾ ਤੇ ਇਹ ਨਾਹੇ ਉਪਾਵੇ ਇਸ ਦੋਸ਼ ਮਿਟਾਵਨ, ਇਹ ਇਸ ਵਾਲੀ ਫਿਕਰ ਹੈ, ਬਚਨ ਤਾਂ ਉਹੀ ਹੈ, ਜੇ ਇਹਨੂੰ ਕਹਿੰਦੇ ਨਾਹੇ ਉਪਾਵ ਇਸ ਦੋਸ਼ ਮਿਟਾਵਨ, ਫਿਰ ਤਾਂ ਅਰਥ ਬਣਿਆ ਇਹਦੇ ਦੋਸ਼ ਮਿਟਾਉਣ ਦਾ ਕੋਈ ਉਪਾਅ ਨਹੀਂ ਹੈ, ਜਦੋਂ ਕਹਿਤਾ ਨਾਹੇ ਉਪਾਅ ਇਸ ਦੋਸ਼ ਮਿਟਾਵਨ, ਫਿਰ ਸਵਾਲੀਆ ਫਿਕਰਾ ਬਣ ਗਿਆ ਕਿ ਇਹਦਾ ਕੋਈ ਉਪਾਅ ਨਹੀਂ ਹੈ ਸਤਿਗੁਰੂ ਜੀ ਕਿ ਇਸ ਦਾ ਦੋਸ਼ ਦੂਰ ਹੋ ਜਾਵੇ, ਐ ਸਿੱਖਾਂ ਨੇ ਬਚਨ ਕੀਤਾ ਹੈ,
ਜਿਸ ਤੇ ਹੋਏ ਨੀਰ ਠਹਿਰਾਵਨ,
ਜਿਸ ਕਰਕੇ ਪਾਣੀ ਜਿਹੜਾ ਜਲ ਇਹਦੇ ਚ ਠਹਿਰ ਜਾਵੇ,
ਰਾਵਰ ਸਰਵ ਰੀਤ ਸਮਰੱਥ,
ਆਪ ਸੱਚੇ ਪਾਤਸ਼ਾਹ ਸਰਵ ਕਲਾ ਸਮਰੱਥ ਹੋ, ਗੁਰੂ ਨਾਨਕ ਦਾ ਸਰੂਪ ਹੋ ਜੇ,
ਦਗ ਸਿਰਜਨ ਭੰਨਣ ਤੁਮ ਹੱਥ,
ਤੁਸੀਂ ਤਾਂ ਸੰਸਾਰ ਨੂੰ ਭੰਨ ਸਕਦੇ ਹੋ, ਪੈਦਾ ਕਰ ਸਕਦੇ ਹੋ, ਦੁਬਾਰੇ ਬਣਾ ਸਕਦੇ ਹੋ ਜੇ,
ਸੋ ਸਿੱਖਣ ਤੇ ਸਤਿਗੁਰ ਪੂਰੇ,
ਸਤਿਗੁਰੂ ਜੋ ਸਰਵ ਕਲਾ ਸਮਰੱਥ ਪੂਰੇ ਹਨ ਗੁਣਾ ਕਰਕੇ, ਮਹਾਰਾਜ ਸਾਹਿਬ ਜੀ ਉਸ ਵੇਲੇ ਬਚਨ ਕੀਤਾ,
ਸ੍ਰੀਮੁਖ ਤੇ ਪਾਖੇ ਬਚ ਰੂਰੇ,
ਸਤਿਗੁਰਾਂ ਨੇ ਆਪਣੀ ਸ਼੍ਰੀ ਮੁਖ ਵਾਕ, ਰੂਰੇ ਨਾਮ ਸੁੰਦਰ ਦਾ ਹੁੰਦਾ ਹੈ, ਸੁੰਦਰ ਬਚਨ, ਬਹੁਤ ਪਿਆਰ ਦੇ ਬਚਨ, ਮਿੱਠੇ ਬਚਨ ਸਤਿਗੁਰੂ ਜੀ ਨੇ ਕੀਤੇ,
ਇਸ ਤਲਾਬ ਕੋ ਤ੍ਰਿਪਤ ਨਾ ਹੋਈ,
ਕਹਿੰਦੇ ਇਹ ਤੋਂ ਬਾਤ ਤੁਹਾਡੇ ਜਿਹੜੀ ਤੁਸੀਂ ਕੋਈ ਹੈ ਦਰੁਸਤ ਹੈ, ਕਿ ਤਾਲ ਦੀ ਤ੍ਰਿਪਤੀ ਨਹੀਂ ਹੋਈ, ਪਾਣੀ ਪੀ ਗਿਆ ਸਾਰਾ, ਪਾਣੀ ਉਹੀ ਪੀਊਗਾ ਜਿਹੜਾ ਪਿਆਸਾ ਹੁੰਦਾ, ਇਹਨੂੰ ਪਿਆਸ ਲੱਗੀ ਸੀ ਇਹ ਪੀ ਗਿਆ ਪਾਣੀ ਸਾਰਾ, ਕਹਿੰਦੇ ਤ੍ਰਿਪਤੀ ਨਹੀਂ ਹੋਈ ਅਜੇ ਵੀ ਇਸ ਦੀ, ਇਹ ਤਾਂ ਮੈਂ ਵੀ ਸਮਝਦਾ,
ਰੀਤ ਸਿਧਾਤੁਰ ਸੰਸਰ ਜੋਈ,
ਕਹਿੰਦੇ ਇਉਂ ਲੱਗਦਾ ਜਿਵੇਂ ਭੁੱਖੇ ਦੀ ਰੀਤ ਹੁੰਦੀ ਹੈ ਵੀ ਇਹ ਸਰੋਵਰ ਵੀ ਜਲ ਦਾ ਭੁੱਖਾ ਸੀ ਪੀ ਗਿਆ ਸਾਰੇ ਨੂੰ, ਇਉਂ ਬਚਨ ਕੀਤੇ ਮਹਾਰਾਜ ਨੇ,
ਸਰ ਸੰਤੋਖ ਥਾਨ ਜਿਸ ਪਾਵਨ,
ਕਹਿੰਦੇ ਇੱਕ ਉਪਾਅ ਹੈ ਇਸ ਦਾ, ਕਹਿੰਦੇ ਇਹਨੂੰ ਸੰਤੋਖ ਦੇਣ ਵਾਸਤੇ ਸੰਤੋਖ ਸਰ ਸਰੋਵਰ ਦੀ ਮਿੱਟੀ ਲਿਆ ਕੇ ਇਹਦੇ ਵਿੱਚ ਵਿਛਾਈ ਜਾਏ, ਉਹ ਚੀਕਣੀ ਮਿੱਟੀ ਹੈ ਤੇ ਰੇਤੇ ਦੇ ਉੱਤੇ ਵਿਛਾ ਦਿਓ ਤੇ ਜਲ ਉਸੇ ਤਰ੍ਹਾਂ ਠਹਿਰਿਆ ਰਹੂਗਾ, ਇਹ ਬਚਨ ਸਤਿਗੁਰੂ ਪੂਰੇ ਨੇ ਕਰ ਦਿੱਤਾ।
ਕੀ ਕਰੋ ਕਾਰ ਇਤ ਲਿਆ ਵਨ,
ਜਾਓ ਕਾਰ ਕਰੋ, ਸੇਵਾ ਕਰੋ, ਉੱਥੋਂ ਮਿੱਟੀ ਲੈ ਕੇ ਆਓ ਤੇ ਵਿਛਾ ਦਿਓ।
ਇਸ ਮ੍ਰਿਤਕਾ ਮ੍ਰਿਤਕਾ ਤੇ ਹੋਏ ਸੰਤੋਸ਼,
ਉਹ ਸੰਤੋਖ ਸਰ ਦੀ ਮਿੱਟੀ ਹੈ, ਇਹਨੂੰ ਵੀ ਸੰਤੋਖ ਆ ਜਾ, ਗੁਰੂ ਦੇ ਚੋਜਨ। ਤੇ ਸਤਿਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਆਪਣੇ ਆਪ ਨੂੰ ਛੁਪਾ ਕੇ ਤੇ ਖੇਡ ਰਚ ਰਹੇ ਨੇ, ਤੇ ਇਹ ਬਣਾ ਜਾਵੇ ਵੀ ਗੁਰੂ ਨੇ ਹੀ ਸਾਨੂੰ ਸਮਰੱਥਾ ਨਾਲ ਕੀਤਾ ਹੈ, ਬਹਾਨਾ ਬਣਾ ਤਾ ਮਿੱਟੀ, ਉੱਥੋਂ ਮਿੱਟੀ ਲਿਆ ਕੇ ਪਾ ਦਿਓ ਤੇ ਇਹਦਾ ਪਾਣੀ ਠਹਿਰ ਜਾਊਗਾ। ਇਹ ਗੁਰੂ ਦਾ ਵਚਨ ਹੈ।
ਸਕਲ ਬਨਸ ਹੈ ਤ੍ਰਿਸ਼ਨਾ ਦੋਸ਼,
ਇਹ ਸਾਰੀ ਤ੍ਰਿਸ਼ਨਾ ਦਾ ਦੋਸ਼ ਖਤਮ ਹੋ ਜਾਏ। ਇਹ ਤਾਂ ਗੁਰੂ ਸਾਹਿਬ ਨਾ ਭਗਤ ਮੁੱਖ ਹੈ ਤੇ ਬੋਲਦੇ ਸੀ ਬਚਨ ਹੋ ਬੰਦੇ, ਬਚਨ ਪੂਰੇ ਹੋ ਜਾਂਦੇ। ਨਸਲਪੁਰ ਸੰਤ ਬਾਬਾ ਅਜੀਤ ਸਿੰਘ, ਉਹਨਾਂ ਦੀਆਂ ਬਰਕਤਾਂ, ਉਹਨਾਂ ਦੇ ਪ੍ਰਭਾਵ ਨੂੰ ਦੇਖ ਕੇ ਤੇ ਸਿੱਖ ਕੌਮ ਦੇ ਕਿਹੜੇ ਮਹਾਂਪੁਰਸ਼ ਨੇ ਜਿਹੜੇ ਦੀਦਾਰ ਕਰਨ ਗਏ। ਨਿੱਤ ਇਹ ਖੇਡਾਂ ਵਰਦੀਆਂ ਰਹਿੰਦੀਆਂ ਸੀ, ਸਾਰੀ ਜ਼ਿੰਦਗੀ ਖੇਤੀ ਕੀਤੀ ਹੈ, ਸਾਰੀ ਜ਼ਿੰਦਗੀ ਕੋਈ ਚੜਾਵਾ ਨਹੀਂ ਚੜ੍ਹਨ ਦਿੱਤਾ। ਇੱਕ ਦਿਨ ਨਮੋਨੀਆ ਦਾ ਮਰੀਜ਼ ਆ ਗਿਆ ਸੀ, ਨਮੋਨੀਆ ਹੋਇਆ, ਜਿਹਨੂੰ ਡਬਲ ਨਮੋਨੀਆ ਕਹਿੰਦੇ ਨੇ, ਇਲਾਜ ਨਹੀਂ ਡਾਕਟਰਾਂ ਦੇ ਕੋਲ ਹੁੰਦਾ ਸੀ, ਬਹੁਤ ਔਖਾ ਸੀ। ਉਹ ਕਹਿੰਦੇ ਜੀ ਹੁਣ ਮਰਨਾ ਤਾਂ ਹੈ ਵੀ, ਚਲੋ ਬਾਬਾ ਜੀ ਦੇ ਕੋਲ ਲੈ ਕੇ ਚੱਲਦੇ ਹਾਂ। ਆ ਕੇ ਕਹਿਣ ਲੱਗੇ ਮਹਾਰਾਜ ਜੀ ਇਹਨੂੰ ਨਮੋਨੀਆ ਹੋਇਆ। ਉਹਦਾ ਮਹੀਨਾ ਕਹਿੰਦੇ ਸਾਊ, ਇਹ ਸ਼ਬਦ ਵਾਲੇ ਕਹਿੰਦੇ ਸਾਊ ਕੱਚੀ ਲੱਸੀ ਲਿਆਓ ਬਣਾ ਕੇ, ਉਹਨੂੰ ਕਹਿੰਦੇ ਰੱਜ ਕੇ ਪੀ ਲੈ। ਨਮੋਨੀਏ ਵਾਲੇ ਨੂੰ ਠੰਡਾ ਪਾਣੀ ਵੀ ਜ਼ਹਿਰ ਹੁੰਦਾ ਹੈ, ਲੱਸੀ ਕੱਚੀ ਦਿੱਤੀ ਤੇ ਉਸੇ ਵੇਲੇ ਮ੍ਰਿਤੂ ਨੂੰ ਪ੍ਰਾਪਤ ਹੋ ਸਕਦਾ ਹੈ, ਪਰ ਉਹ ਛਕਣ ਦੀ ਦੇਰ ਸੀ, ਸਹਿਜੇ ਸਹਿਜੇ ਉਹਦਾ ਸਾਰਾ ਬੁਖਾਰ ਟੁੱਟ ਗਿਆ। ਬਚਨ ਇੱਕ ਬ੍ਰਹਮ ਗਿਆਨੀ ਤੱਤ ਬੇਤੀ ਦੇ ਰਸਨਾ ਤੋਂ ਹੋਇਆ, ਭਾਈ ਲੱਸੀ ਪਿਆ ਦਿਓ ਠੀਕ ਹੋ ਜਾਊਗਾ। ਤੇ ਇਹ ਤਾਂ ਗੁਰੂ ਸਾਹਿਬ ਨਾ ਜੇ ਮਿੱਟੀ ਦਾ ਬਚਨ ਕਹਿ ਦਿੱਤਾ ਤੇ ਫਿਰ ਸਰੋਵਰ ਦੀ ਕੀ ਮਜ਼ਾਲ ਹੈ ਵੀ ਉਹਦੇ 'ਚ ਪਾਣੀ ਨਾ ਠਹਿਰੇ। ਇਹ ਤਾਂ ਗੁਰੂ ਕੇ ਸਿੱਖ ਕਰ ਦਿੰਦੇ ਨੇ ਇਹੋ ਜਿਹੀਆਂ ਗੱਲਾਂ, ਸਤਿਗੁਰੂ ਗਰੀਬ ਨਿਵਾਜ ਬਖਸ਼ ਲੈਣ। ਇਉਂ ਦੱਸਦੇ ਨੇ ਜੀ,
ਬਿਰਧ ਆਦਿਕ ਸਿੱਖ ਸਗਰੇ ਜਾਵਹਿ,
ਬਾਬਾ ਬੁੱਢਾ ਸਾਹਿਬ ਤੇ ਹੋਰ ਸਾਰੇ ਸਿੱਖ, ਬਾਬਾ ਬੁੱਢਾ ਸਾਹਿਬ ਨੇ ਆਪ ਟੋਕਰੀ ਚੁੱਕ ਲਈ ਤੇ ਬਾਕੀ ਸਿੱਖਾਂ ਨੂੰ ਕਿਹਾ ਵੀ ਆਓ। ਸਾਰੀਆਂ ਸੰਗਤਾਂ ਸੰਤੋਖ ਸਰ ਪਹੁੰਚ ਗਈਆਂ।
ਇੱਕ ਵਾਰ ਜਿਤਕ ਤਰ ਲਿਆ ਵਹਿ,
ਇੱਕ ਵਾਰੀ ਜਿੰਨਾ ਕੁ ਲਿਆ ਸਕਦੇ ਹਨ,
ਸ੍ਰੀ ਅੰਮ੍ਰਿਤਸਰ ਮਹਿ ਸਭ ਪਾਵਹੁ,
ਉਹ ਲਿਆ ਕੇ ਮਹਾਰਾਜ ਸਾਹਿਬ ਜੀ ਕਹਿੰਦੇ ਭਾਈ ਲਿਆ ਕੇ ਪਾ ਦਿਓ,
ਜੋ ਸੰਤੋਖ ਜਲ ਕੋ ਠਹਿਰਾਵਹੁ,
ਇਹਨੂੰ ਸੰਤੋਖ ਆ ਜਾਏਗਾ ਇਸ ਸਰੋਵਰ ਨੂੰ ਵੀ।
ਸੁਣ ਸਤਿਗੁਰ ਕੇ ਬਾਕ ਸੁਹਾਏ,
ਬਹੁਤ ਸੁਹਾਵਣੇ ਵਚਨ ਸਤਿਗੁਰਾਂ ਦੇ ਸੋਭਨੀਕ ਸਨ, ਜਿਹੜੇ ਸੁਣ ਕਰਕੇ
ਸਿੱਖ ਇਕੱਤਰ ਪਏ ਸਮੁਦਾਏ,
ਬਹੁਤ ਸਾਰੇ ਸਿੱਖ ਇਕੱਤਰ ਹੋ ਗਏ।
ਮਿਲ ਸੰਤੋਖ ਸਰ ਪਰ ਸਭ ਗਏ,
ਸਾਰੀਆਂ ਸੰਗਤਾਂ ਮਿਲ ਕਰਕੇ ਸੰਤੋਖ ਸਰ ਤੇ ਪਹੁੰਚ ਗਈਆਂ।
ਤਹਿ ਕੀ ਮ੍ਰਿਤਕਾ ਲਿਆਵਤ ਪਏ,
ਉੱਥੇ ਦੀ ਮ੍ਰਿਤਕਾ ਨਾਮ ਮਿੱਟੀ ਦਾ ਲਿਆਉਂਦੇ ਹਨ ਜਾ ਕੇ।
ਜਿਤਕ ਤਾਲ ਅੰਦਰ ਵਿਸਥਾਰਾ,
ਜਿੰਨਾ ਕੁ ਸਰੋਵਰ ਦਾ ਵਿਸਥਾਰ ਹੈ, ਜਿੰਨੀ ਜਗ੍ਹਾ ਹੈ, ਉਹ ਸਾਰੇ ਦੇ ਉੱਤੇ
ਤਰ ਹਰ ਮੰਦਰ ਚਹੁੰਦਿਤ ਸਾਰਾ,
ਤੇ ਉਹ ਫਿਰ ਸਾਰੀ ਜਗ੍ਹਾ ਹੀ ਭਾਵ ਤਲਾਓ ਦੇ ਅੰਦਰ ਪੌੜੀਆਂ ਵੱਲੋਂ ਹਰਿਮੰਦਰ ਸਾਹਿਬ ਦੇ ਚੌਫੇਰੇ ਸਾਰੇ ਤਲ ਉੱਤੇ ਤੇ ਉਹ ਵਿਛਾ ਦਿੱਤੀ ਹੈ। ਸਤਿਸੰਗ ਜੀ, ਇੱਕ ਮੈਂ ਬੇਨਤੀ ਕਰਦਿਆਂ ਵੀ ਇਹ ਸਾਖੀਆਂ ਤੁਹਾਡੇ ਵਾਸਤੇ ਨੇ, ਭਾਵਨਾ ਵਾਲਿਆਂ ਵਾਸਤੇ, ਨਾਸਤਿਕਾਂ ਵਾਸਤੇ ਨਹੀਂ। ਕਿਉਂਕਿ ਜਦੋਂ ਕਥਾ ਦੇ ਵਿੱਚ ਇਹ ਸੁਣਾਇਆ ਜਾਏਗਾ ਕਿ ਜੀ ਗੁਰੂ ਨਾਨਕ ਦੇ ਕਦੇ ਕਿਸੇ ਛੱਪ ਨਿਸ਼ਾਨ ਨਹੀਂ ਕੀਤੀ, ਇਹ ਐਵੇਂ ਬੱਲਾਂ ਬਣਾਈਆਂ ਹੋਈਆਂ ਨੇ, ਅਜੇ ਜੀ ਕੋਈ ਸੁੱਕੀ ਸੁੱਕੇ ਤਾਲ ਹਰੇ ਨਹੀਂ ਹੋ ਸਕਦੇ, ਕੋਈ ਪੈਲੀਆਂ ਹਰੀਆਂ ਨਹੀਂ ਹੋਈਆਂ ਜਿਹੜੀਆਂ ਮੱਝਾਂ ਨੇ ਗਾਵਾਂ ਨੇ ਚਰ ਲਈਆਂ ਸੀ, ਕੋਈ ਪੱਥਰ 'ਚ ਪੰਜਾ ਨਹੀਂ ਜੀ ਲੱਗਿਆ। ਵੀ ਜੇ ਨਹੀਂ ਦਿਸਦਾ ਤਾਂ ਤੁਹਾਡਾ ਹੱਥ ਫੜ ਕੇ ਲੈ ਜਾਂਦੇ ਹੈ, ਤੁਹਾਨੂੰ ਟੋਹ ਕੇ ਦੱਸਦੇ ਵੀ ਭਾਈ ਜੇ ਨਹੀਂ ਦਿਸਦਾ ਆ ਇੱਥੇ ਟੋਹ ਕੇ ਦੇਖੋ ਤਾਂ ਜਰਾ ਕੀ ਹੈ, ਕਿਸਨੇ ਬਣਾਇਆ ਉਹ। ਸਿੱਖ ਧਰਮ ਨਾਲ ਜੈਲਸੀ ਕਰਨ ਵਾਲੇ ਪਠਾਣਾ ਨੇ ਖੋਦ ਖੋਦ ਕੇ ਦੇਖ ਲਿਆ ਤੇ ਪੰਜਾਬ ਵਿੱਚ ਵਿੱਚ ਦੱਸਦਾ ਗਿਆ। ਜੋ ਕੁਛ ਤੁਸੀਂ ਅੱਜ ਕਹਿੰਦੇ ਹੋ ਇਹ ਤਾਂ ਪਹਿਲਾਂ ਹੋ ਚੁੱਕਾ ਹੈ। ਆਖੇ ਜੀ ਕੋਈ ਸੱਚਾ ਸੌਦਾ ਨਹੀਂ ਹੋਇਆ ਤਾਂ ਸਾਧਾਂ ਨੇ ਸਾਖੀਆਂ ਬਣਾ ਲਈਆਂ ਵੀ ਸਾਧਾਂ ਦੀ ਰੋਟੀ ਫੁਲਕਾ ਚੱਲਦਾ ਹੈ। ਵਾਹ ਵਾਹ ਵਾਹ, ਉਹ ਜਿਹੜਾ ਪੱਥਰਾਂ 'ਚ ਕੀੜੇ ਨੂੰ ਦਿੰਦਾ ਇਹਦਾ ਮਤਲਬ ਸਾਧਾਂ ਦਾ ਮਨ ਘਰ ਨਹੀਂ ਫੇਰਦਾ ਉਹ। ਕਿਉਂ? ਨਾਸਤਿਕ ਭਾਵਨਾ ਫੈਲ ਰਹੀ ਹੈ, ਇਸ ਕਰਕੇ ਇਹ ਤੁਹਾਡੇ ਵਾਸਤੇ ਹੈ, ਆਸਤਿਕਾਂ ਵਾਸਤੇ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਉਹਨਾਂ ਦੀਆਂ ਬਰਕਤਾਂ ਨੂੰ ਕੋਈ ਕਲਮ ਨਾਲ ਕੀ ਲਿਖ ਸਕਦਾ ਹੈ। ਭਾਈ ਗੁਰਦਾਸ ਕੀ ਕਹਿੰਦੇ ਨੇ ਅਤੇ ਭਾਈ ਸਾਹਿਬ ਦੀ ਰਚਨਾ ਪੜ੍ਹ ਕੇ ਦੇਖੋ, ਕਰਾਮਾਤ ਦੀ ਗੱਲ ਤੁਹਾਨੂੰ ਥਾਂ ਥਾਂ ਮਿਲ ਜਾਏਗੀ, ਭਾਈ ਸਾਹਿਬ ਦੀ ਰਚਨਾ ਮਿਲ ਜਾਏਗੀ। ਬਗਦਾਦ ਦੇ ਵਿੱਚ ਕੀ ਹੋਇਆ, ਉਹ ਸਾਰੀ ਗੱਲ ਭਾਈ ਸਾਹਿਬ ਦੱਸਣਗੇ। ਭਾਈ ਸੰਤੋਖ ਸਿੰਘ ਨੇ ਤਾਂ ਸਾਖੀਆਂ ਲਿਖੀਆਂ ਨਾ, ਅਤੇ ਭਾਈ ਸਾਹਿਬ ਨੇ ਛੋਟੀ ਛੋਟੀਆਂ ਸਾਖੀਆਂ ਜਿਹੜੀਆਂ ਨਾ ਥੋੜ੍ਹੇ ਥਾਂ 'ਤੇ ਕਰ ਦਿੱਤੀਆਂ ਭਾਈ ਗੁਰਦਾਸ। ਸੋ ਇਸ ਕਰਕੇ ਸਤਿਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਦੇ ਬਚਨ ਬੇਅੰਤ ਐਸੀਆਂ ਬਰਕਤਾਂ ਨੂੰ ਗੁਰੂ ਪਿਆਰੇ ਜਿਹੜੀਆਂ ਅੱਜ ਵੀ ਪ੍ਰਤੱਖ ਦੇਖੀਆਂ ਜਾ ਰਹੀਆਂ, ਅੱਜ ਵੀ ਬਰਕਤਾਂ ਥਾਂ ਥਾਂ ਬਰਕਤਾਂ, ਗਰੀਬ ਨਿਵਾਜ ਸਤਿਗੁਰੂ ਕਿਰਪਾ ਕਰਨ। ਅਤੇ ਆਓ ਅੱਗੇ ਜਿਸ ਪ੍ਰਕਾਰ ਭਾਈ ਸਾਹਿਬ ਫਰਮਾਨ ਕਰਦੇ ਹਨ ਸੁਣੋ ਜੀ।
ਮ੍ਰਿਤਕਾ ਸਗਲ ਥਾਨ ਪਸਰਾਏ,
ਅਤੇ ਸਾਰੀ ਜਗ੍ਹਾ ਮਿੱਟੀ ਜਿਹੜੀ ਆ ਉਹ ਵਿਛਾ ਦਿੱਤੀ ਤਾਲ ਦੇ ਹੇਠ, ਸੰਤੋਖ ਸਰ ਤੋਂ ਲਿਆ ਕੇ ਚੀਕਣੀ ਮਿੱਟੀ।
ਸਤਿਗੁਰ ਕਹਿ ਕਰ ਸਭ ਬਿਸਰਾਈ,
ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਕਹਿ ਕਰਕੇ ਕੋਲ ਖੜ ਕੇ ਇਹ ਮਿੱਟੀ ਸਾਰੀ ਜਿਹੜੀ ਹੈ ਉਹ ਵਿਛਵਾ ਦਿੱਤੀ ਹੈ।
ਬਹੁਰ ਨੀਰ ਸੁਸਕਿਉ ਨਾ ਕਵੈ,
ਅਤੇ ਫਿਰ ਭਾਈ ਸਾਹਿਬ ਕਹਿੰਦੇ ਵੀ ਉਸ ਦਿਨ ਤੋਂ ਕਦੇ ਫਿਰ ਪਾਣੀ ਸਰੋਵਰ ਦਾ ਮੁੱਕਿਆ ਨਹੀਂ। ਇਹ ਗੁਰੂ ਸਾਹਿਬ ਸੱਚੇ ਪਾਤਸ਼ਾਹ ਦੀਆਂ ਬਰਕਤਾਂ। ਅਤੇ ਮਹਾਰਾਜ ਸਾਹਿਬ ਜੀ ਨੇ ਐਸਾ ਮਿੱਟੀ ਵਿਛਾਉਣ ਤੋਂ ਕਹਿੰਦੇ ਮੁੜ ਕੇ ਸੁਸਕ ਨਾਮ ਸੁੱਕਣ ਦਾ ਤਾਲ ਕਦੀ ਵੀ ਨਹੀਂ ਸੁੱਕਿਆ।
ਪੂਰਨ ਰਹਿਓ ਭਰਿਓ ਜਲ ਸਭ,
ਅਤੇ ਉਹ ਭਰਿਆ ਹੀ ਰਿਹਾ ਹਰ ਵੇਲੇ। ਉਦੋਂ ਬਾਅਦ ਚਲੋ ਹੰਸੀਆਂ ਦੀ ਸੇਵਾ ਮਹਾਂਪੁਰਖਾਂ ਨੇ ਕਰਾ ਤੇ, ਸੰਤੋਖ ਦਾਸ ਜੀ ਨੇ ਉਹ ਤਾਂ ਇੱਕ ਗੱਲਾਂ ਬਾਤ ਦੀਆਂ ਨੇ, ਅਤੇ ਬਹੁਤ ਮਿਹਨਤ ਕੀਤੀ ਉਦਾਸੀ ਮਹਾਂਪੁਰਸ਼ ਨੇ, ਬਹੁਤ ਬਰਕਤਾਂ ਵਾਲੇ ਸਾਧੂ ਹੋਏ। ਇਹ ਦੇਖੋ ਵੀ ਕਿੱਡੀਆਂ ਕਿੱਡੀਆਂ ਬਰਕਤਾਂ, ਇਹ ਸਤਿਗੁਰੂ ਮਹਾਰਾਜ ਕਿਰਪਾ ਕਰਨ। ਤੇ ਇਉਂ ਦੱਸਦੇ ਹਨ ਜੀ,
ਸਿੱਖ ਸੰਗਤ ਸਮੁਦਾਏ ਆਨੰਦ,
ਸਿੱਖ ਸੰਗਤਾਂ ਸਮੁਦਾਏ ਬਹੁਤ ਇਕੱਠੀਆਂ ਹੋ ਕਰਕੇ ਆਨੰਦ ਦੇ ਸਹਿਤ,
ਮੱਜਤ ਕਰਮਲ ਹਤਹਿ ਬੁਲੰਦ,
ਤੇ ਇਸ਼ਨਾਨ ਕਰਦੇ ਨੇ ਤੇ ਆਪਣੇ ਪਾਪਾਂ ਨੂੰ ਖਤਮ ਕਰਦੇ ਆ। ਤੇ ਜਿਹੜੇ ਲੋਕਾਂ ਨੂੰ ਨਹੀਂ ਬਈ ਵਿਸ਼ਵਾਸ, ਉਹਨਾਂ ਦੀ ਬਾਤ ਇੱਕ ਅਲੱਗ ਹੈ। ਹੇਮਕੁੰਟ ਸਾਹਿਬ ਦੀ ਬਾਤ ਹੈ, ਤੇ ਇੱਕ ਸਿਹੌੜੇ ਨਗਰ ਦਾ ਭਾਈ ਜਗਦੀਸ਼ ਸਿੰਘ ਹੈ, ਇਕੱਠੇ ਰਹੇ ਹਾਂ ਇਹ ਜਥੇ ਵਿੱਚ, ਅਤੇ ਅੱਜ ਵੀ ਉਹ ਤੁਹਾਨੂੰ ਆਪਣੀ ਰਸਨਾ ਨਾਲ ਸੁਣਾ ਸਕਦਾ, ਕਿਉਂਕਿ ਉਹਦੀ ਸਾਖੀ ਹੈ ਜਿਹੜੀ ਮੈਂ ਸੁਣਾ ਰਿਹਾ, ਪਰ ਮੇਰੇ ਸਾਹਮਣੇ ਹੋਈ ਹੈ, ਇਸ ਕਰਕੇ ਮੈਂ ਗਵਾਹ ਵੀ ਹਾਂ ਉਸਦਾ, ਹੋਈ ਉਹਦੇ ਨਾਲ ਹੈ। ਹੇਮਕੁੰਡ ਸਾਹਿਬ ਦੀ ਯਾਤਰਾ ਨੂੰ ਗਏ ਅਤੇ ਮਹਾਂਪੁਰਖ ਦੇ ਨਾਲ ਉਹਦੇ ਅੱਖ ਦੇ ਉੱਤੇ ਇੱਕ ਫਿਣਸੀ, ਜਿਹਨੂੰ ਗਮੰਡਣ ਵੀ ਕਹਿ ਦਿੰਦੇ ਆ ਇਲਾਕਿਆਂ ਦੀ ਬੋਲੀ ਬੋਲੀ 'ਚ, ਕਈ ਵਾਰੀ ਕੁਛ ਉਹਦੇ ਨਾਮ ਵੱਖਰਾ ਵੱਖਰਾ ਵੀ ਹੈ, ਸਾਡੇ ਇਲਾਕੇ 'ਚ ਗਵਾਂਢਣ ਕਹਿੰਦੇ ਨੇ। ਉਹ ਕਹਿੰਦਾ ਜੀ ਮੇਰੇ ਗਵਾਂਢਣ ਨਿਕਲਿਆ ਜੀ। ਮੈਂ ਕਿਹਾ ਵੀ ਡਾਕਟਰ ਨੂੰ ਦਿਖਾਉਣਾ ਸੀ, ਕਹਿੰਦਾ ਜੀ ਦਿਖਾਇਆ ਅਤੇ ਉਹ ਰਜਿੰਦਰਾ ਹਸਪਤਾਲ ਵਾਲੇ ਕਹਿੰਦੇ ਹੈ ਵੀ ਇਹਦਾ ਆਪਰੇਸ਼ਨ ਕਰਾਂਗੇ। ਮੈਂ ਕਿਹਾ ਵੀ ਕਰਾ ਲਿਆ ਕਿ ਤਾਂ ਬਹੁਤ ਵੱਡਾ ਹੈ। ਮੈਨੂੰ ਕਹਿੰਦਾ ਜੀ ਮੇਰੀ ਇੱਕੋ ਸ਼ਰਤ ਆ ਵੀ ਤੁਸੀਂ ਮੇਰੇ ਕੋਲ ਚਾਹੀਦੇ ਆ ਜਦੋਂ ਮੈਂ ਆਪਰੇਸ਼ਨ ਕਰਾਉਣਾ। ਮੈਂ ਕਿਹਾ ਜੀ ਮਰਨਾ ਹੋਊਗਾ ਮੈਂ ਬਚਾ ਲੂੰ ਤੈਨੂੰ, ਨਾਲੇ ਇੰਨੀ ਕੁ ਇੰਨੀ ਫਿਣਸੀ ਦਾ ਆਪਰੇਸ਼ਨ, ਇਹ ਤੂੰ ਕਿਵੇਂ ਸੋਚ ਲਿਆ। ਕਹਿੰਦੇ ਨਹੀਂ ਜੀ ਮੈਨੂੰ ਖਿਆਲ ਆ ਵੀ ਤੁਸੀਂ ਕੋਈ। ਮੈਂ ਚਲੋ ਕੋਈ, ਕਹਿੰਦੇ ਆਪਾਂ ਯਾਤਰਾ ਕਰਾ ਕੇ ਕਰਕੇ ਨਾ ਹੇਮਕੁੰਡ ਸਾਹਿਬ ਦੀ ਫਿਰ ਆ ਕੇ ਕਰਾ ਲਓ। ਠੀਕ, ਜਦੋਂ ਉੱਪਰ ਸਰੋਵਰ ਸਾਹਿਬ 'ਤੇ ਜਿੱਥੇ ਸਤਿਗੁਰੂ ਦਾ ਤਪ ਅਸਥਾਨ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਦਾ, ਉੱਥੇ ਪਹੁੰਚੇ ਅਤੇ ਮੈਂ ਕਿਹਾ ਜਗਦੀਸ਼ ਸਿੰਘ ਦਿਓ ਭਾਵਨਾ ਤਾਂ ਗੁਰੂ ਘਰ ਸੌਦਾ ਜਿਹੜਾ ਹੈ ਉਹ ਭਾਵਨਾ ਦਾ ਹੀ ਸੌਦਾ ਹੈ, ਵੀ ਜੇ ਤੂੰ ਵਿਸ਼ਵਾਸ ਕਰੇ, ਮੈਨੂੰ ਲੱਗਦਾ ਵੀ ਐਡਾ ਵੱਡਾ ਤਪ ਅਸਥਾਨ ਗੁਰੂ ਗੋਬਿੰਦ ਸਿੰਘ ਸਾਹਿਬ ਦਾ, ਵੀ ਤੂੰ ਮੂਲ ਮੰਤਰ ਦਾ ਪਾਠ ਕਰਦਿਆਂ ਕਰਦਿਆਂ ਅਤੇ ਆਪਣੀ ਇਸ ਅੱਖ ਦੇ ਉੱਤੇ ਜਿੰਨੀ ਵਾਰ ਵੀ ਛੱਟੇ ਮਾਰ ਹੁੰਦੇ ਨੇ ਤੂੰ ਭਾਈ ਜਾ। ਉਹਨੇ ਜੀ ਦੂਜੀ ਗੱਲ ਹੀ ਨਹੀਂ ਕੀਤੀ, ਕਹਿੰਦਾ ਜੀ 7 ਵਜੇ ਬਹਿ ਗਿਆ ਉਹ, ਜਿਉਂ ਲੱਗਿਆ ਉਹ ਹਟਿਆ ਹੀ ਨਾ ਬੜੀ ਦੇਰ ਤੱਕ। ਅਤੇ ਉਦੋਂ ਬਾਅਦ ਜੀ ਗਏ ਦਰਬਾਰ ਸਾਹਿਬ ਮੱਥਾ ਟੇਕਿਆ, ਗੁਰੂ ਗ੍ਰੰਥ ਸਾਹਿਬ ਨੂੰ ਆ ਗਏ। ਉਦੋਂ ਬਾਅਦ ਉਹਨੂੰ ਵੀ ਭੁੱਲ ਗਈ ਬਾਤ, ਮੈਨੂੰ ਵੀ ਭੁੱਲ ਗਈ। ਗੋਬਿੰਦ ਧਾਮ ਆ ਕੇ ਰਾਤ ਕੱਟੀ, ਜਦੋਂ ਸਵੇਰੇ ਉੱਠਿਆ ਉਹ ਜਗਦੀਸ਼ ਸਿੰਘ ਰੌਲਾ ਪਾਉਂਦਾ ਫਿਰੇ, ਕਹਿੰਦਾ ਜੀ ਗਵਾਂਢਣ ਨੱਠ ਗਈ। ਮੈਂ ਕਿਹਾ ਪਤਾ ਨਹੀਂ ਖਾਣੀ ਕੋਈ ਬੀਬੀ ਆਈ ਹੋਣੀ ਇਹਦੇ ਨਾਲ ਵੀ, ਜਿਹੜਾ ਤਾਂ ਬੜਾ ਕੰਮ ਖਰਾਬ ਹੋ ਗਿਆ ਬਈ। ਮੈਂ ਕਿਹਾ ਕਿੱਧਰ ਗਈ, ਕਹਿੰਦਾ ਜੀ ਮੈਨੂੰ ਕੀ ਪਤਾ ਕਿੱਥੇ ਗਈ। ਮੈਂ ਕਿਹਾ ਭਾਈ, ਉਹ ਕਹਿੰਦਾ ਉਹ ਨਹੀਂ, ਮੈਂ ਕਿਹਾ ਹੋਰ ਕਿਹੜੀ, ਕਹਿੰਦਾ ਜਿਹੜੀ ਅੱਖ 'ਤੇ ਸੀ। ਮੈਂ ਕਿਹਾ ਹੈਂ, ਰਾਤ ਰਾਤ, ਕਹਿੰਦੇ ਰਾਤ ਰਾਤ। ਜਦ ਮੈਂ ਦੇਖਿਆ ਉਹਨੂੰ ਅੱਜ ਵੀ ਤੁਸੀਂ ਮਿਲ ਸਕਦੇ ਹੋ, ਕੀ ਕਹੋਗੇ ਇਸ ਨੂੰ, ਸਿੰਘ ਜਿਉਂਦਾ ਜਿਹਦੇ ਨਾਲ ਹੋਈ ਹੈ, ਮੈਂ ਉਹਦਾ ਗਵਾਹ ਬੈਠਾ, ਮੇਰੇ ਸਾਹਮਣੇ ਹੋਈ ਹੈ। ਇੱਕ ਰਾਤ ਦੇ 'ਚ ਫਿਣਸੀ ਕਿਵੇਂ ਗਾਇਬ ਹੋ ਗਈ, ਇਹ ਫਿਰ ਗੁਰੂ ਜਾਣੇ ਬਰਕਤਾਂ। ਇਸ ਕਰਕੇ ਭਾਈ ਅੰਮ੍ਰਿਤਸਰ ਸਾਹਿਬ ਦੀਆਂ ਤਾਂ ਬਾਤਾਂ ਹੀ ਕੀ ਨਹੀਂ, ਜਿੱਥੇ ਗੁਰੂ ਸਾਹਿਬ ਦੇ ਇੱਕ ਚਰਨ ਪੈ ਜਾਣ 68 ਤੀਰਥ ਉੱਥੇ ਹੋ ਜਾਂਦੇ ਨੇ, ਜਿੱਥੇ ਜਾਏ ਵਹਿ ਮੇਰਾ ਸਤਿਗੁਰੂ ਸੋ ਥਾਨ ਸੁਆਵਾ ਰਾਮ ਰਾਜੇ। ਇੱਥੇ ਤਾਂ ਕਿੰਨੇ ਗੁਰੂ ਸਾਹਿਬਾਨ ਆ ਕੇ ਇਸ ਧਰਤੀ ਨੂੰ ਪਵਿੱਤਰ ਕੀਤਾ। ਮਹਾਰਾਜ ਸਾਹਿਬ ਨੇ ਸਤਿਯੁਗ ਤੋਂ ਚੱਲਿਆ ਆ ਰਿਹਾ ਤੀਰਥ, ਸਤਿਯੁਗ ਤੋਂ, ਬਹੁਤ ਵੱਡੀ ਲੰਮੀ ਕਥਾ ਮਹਾਂਪੁਰਖਾਂ ਨੇ ਸੁਣਾਈ ਸੀ ਤੀਰਥ। ਇੱਕ ਛੋਟੀ ਜਿਹੀ ਕਥਾ ਨਹੀਂ ਹੈ। ਅਰ ਇੱਥੇ ਦੇਵਤਿਆਂ ਨੇ ਆ ਕੇ ਤਰਸ ਕੇ ਕਿਹਾ ਮਹਾਰਾਜ ਥੋੜ੍ਹੀ ਜਿਹੀ ਜਗ੍ਹਾ ਸਾਨੂੰ ਮਿਲ ਜਾਏ, ਉਹ ਵੀ ਕਥਾ ਹੁੰਦੀ ਹੈ। ਤਨਖ ਧਰ ਜਿੰਨੀ ਤਨਖ ਜਿੰਨੀ ਮਿਣ ਮਿਣ ਕੇ ਜਗ੍ਹਾ ਦਿੱਤੀ ਗਈ। ਔਰ ਇਸ ਜਗ੍ਹਾ ਦੀ ਇੱਕ ਹੋਰ ਵੀ ਬਾਤ ਕਹਿ ਕੇ ਮੈਂ ਆਪਣੀ ਗੱਲ ਸਮਾਪਤ ਕਰਦਾ ਕਿ ਇੱਥੇ ਜਾ ਕੇ ਕੋਈ ਇੱਕ ਵਾਰੀ ਵਾਹਿਗੁਰੂ ਕਹੇ ਇੱਕ ਵਾਰ, ਹੋਰ ਥਾਂ 'ਤੇ ਹਜ਼ਾਰ ਵਾਰ ਕਹੇ ਉਹਦਾ ਫਲ ਹਜ਼ਾਰ ਗੁਣਾ ਹੈ। ਇੱਕ ਵਾਰ ਕਹੇ ਦਾ ਹਜ਼ਾਰ ਗੁਣਾ ਫਲ। ਜਦੋਂ ਜਾਓ ਵਾਹਿਗੁਰੂ ਦੀ ਲਿਵ ਨਹੀਂ ਟੁੱਟਣ ਦੇਣੀ, ਪ੍ਰਕਰਮਾ ਜਾਓ ਵਾਹਿਗੁਰੂ ਵਾਹਿਗੁਰੂ। ਇੱਕ ਗੱਲ ਹੋਰ ਧਿਆਨ ਰੱਖਣਾ, ਉੱਥੇ ਜਾ ਕੇ ਜੇ ਕੋਈ ਪਾਪ ਕਰੇ ਉਹਦਾ ਵੀ ਹਜ਼ਾਰ ਗੁਣਾ ਜ਼ਿਆਦਾ ਫਲ ਹੈ, ਪਾਪ ਦਾ ਵੀ ਇਹ ਨਹੀਂ ਹੈ। ਨਿੰਦਿਆ ਕਰੇ ਇਹਦਾ ਵੀ ਇਹ ਨਹੀਂ ਹੈ, ਅਤੇ ਜੇ ਕੋਈ ਹਰਿਮੰਦਰ ਸਾਹਿਬ ਦੀ ਬੇਅਦਬੀ ਕਰੇ ਹਜ਼ਾਰ ਗੁਣਾ ਫਲ ਪੰਜ ਨੂੰ ਮਿਲਿਆ, ਅਤੇ ਬਚਿਆ ਕੋਈ ਨਹੀਂ। ਚਾਹੇ ਹਿੰਦੁਸਤਾਨ ਦੀ ਪ੍ਰਾਈਮ ਮਿਨਿਸਟਰ ਇੰਦਰਾ ਬੀਬੀ ਸੀ, ਸਭ ਨੂੰ ਫਲ ਮਿਲਿਆ ਅਜੇ ਤੱਕ, ਇਹ ਫਲ ਮਿਲਦਾ ਰਹਿੰਦਾ ਸਾਰਿਆਂ ਨੂੰ, ਇਹ ਬਰਕਤਾਂ ਨਹੀਂ ਤਾਂ ਹੋਰ ਕੀ ਹੈ। ਗੁਰੂ ਕਿਰਪਾ ਕਰੇ ਆਓ, ਇੱਥੇ ਸਮਾਪਤੀ ਕੱਲ੍ਹ ਨੂੰ ਦਿਖਾ ਕੇ ਸ਼ੁਰੂ ਹੋਵੇਗਾ। ਸ਼੍ਰੀ ਹਰਿਮੰਦਰ ਕੇ ਬਹੁਤ ਕਾਰੀਗਰਨ ਲਗਾਏ ਆਦਿ ਇਹ ਬਚਨ ਕਰਨਗੇ ਭਾਈ ਸਾਹਿਬ। ਇਹਦੇ ਨਾਲ ਨਾਲ ਸੂਰਜ ਪ੍ਰਕਾਸ਼ ਦੀ ਬਣਤਰ ਕਿਵੇਂ ਬਣੀ ਇਹ ਵੀ ਅਗਲਿਆਂ ਦਿਨਾਂ ਦੇ ਵਿੱਚ। ਕੱਲ੍ਹ ਨੂੰ ਬੁੱਧਵਾਰ ਹੈ, ਉਹ ਵੀ ਇੱਕ ਡਿਊਟੀ ਪਤਾ ਨਹੀਂ ਕਿਵੇਂ ਲੱਗ ਗਈ, ਪਤਾ ਨਹੀਂ ਤੁਹਾਡੀ ਭਾਵਨਾ ਸੀ ਕੋਈ, ਵਾਹਿਗੁਰੂ ਜਾਣੇ। ਫੋਨ ਜਦੋਂ ਕੋਈ ਕਰਦਾ ਮੈਂ ਕਹਿੰਦਾ ਬੁੱਧਵਾਰ ਪਾਈ ਡਿਪੋ, ਬੁੱਧਵਾਰ ਨੂੰ ਲਿਖਾਊਂਗਾ। ਮੇਰੀ ਤਾਂ ਕਥਾ ਦਾ ਨਾਸ ਮਾਰ ਦਿੱਤਾ ਤਿਰਫਲੇ ਵਾਲਿਆਂ ਨੇ, ਦੇ ਫੋਨ 'ਤੇ ਫੋਨ ਮੈਨੂੰ ਵਿਚਾਰੇ ਇਹ ਵੀ ਅੱਕ ਗਏ ਇੱਥੇ ਗੁਰਦੁਆਰੇ ਵਾਲੇ, ਕਹਿੰਦੀ ਚੰਗਾ ਤਿਰਫਲੇ ਦਾ ਕੰਮ ਚੱਲਿਆ, ਸਾਨੂੰ ਸਾਰੀ ਆਉਂਦਾ ਫੋਨਾਂ ਨੂੰ। ਮੈਂ ਕਿਹਾ ਕੋਈ ਨਹੀਂ, ਕਿਸੇ ਦਾ ਭਲਾ ਹੋ ਜਾਏ ਨਾ, ਅਤੇ ਉਹਦੀ ਗੱਲ ਬੁੱਧਵਾਰ ਕਰਾਂਗੇ। ਆਓ ਗੁਰੂ ਕਿਰਪਾ ਕਰੇ, ਇੱਥੇ ਸਮਾਪਤੀ ਹੈ। ਭੁੱਲਾਂ ਚੁੱਕਾਂ ਦੀ ਫੋਨ
ਸਿੱਖ ਸੰਗਤ ਸਮੁਦਾਇ ਆਨੰਦ ਮਜਦ ਕਲਮਲ ਹਤ ਹੈ ਬਿਲੰਦ
ਹੇ ਗੋਬਿੰਦ ਹੇ ਗੋਪਾਲ ਹੇ ਦਇਆਲ ਲਾਲ ਪ੍ਰਾਣ ਨਾਥ ਅਨਾਥ ਸਖੇ ਦੀਨ ਦਰਦ ਨਿਵਾਰ ਹੇ ਸਮਰੱਥ ਅਗਮ ਪੂਰਨ ਮੋਹੇ ਮਾਇਆ ਧਾਰ ਅੰਧਕੂਪ ਮਹਾਪਿਆਨ ਨਾਨਕ ਪਾਰ ਉਤਾਰ ਆਈ ਪ੍ਰਭ ਸਰਣਾਗਤੀ ਕਿਰਪਾ ਨਿਤ ਦਿਆਲ ਏਕ ਅੱਖਰ ਹਰ ਮਨ ਵਸਤ
ਨਾਨਕ ਹੋ ਧਨਿਆਲ
ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤਰੇ
ਪਾਰ
ਜੋ ਸਰਦਾ ਕਰ ਸੇਵ ਦੇ ਗੁਰ ਪਾਰ ਉਤਾਰ ਜੋ ਸਰਦਾ ਕਰ ਸੇਵ ਦੇ ਗੁਰ ਪਾਰ
ਉਤਾਰਨ ਹਾਰ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ